ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਪਹਿਲਾ ਵਤੀ ਸੋ ਵਚਕ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਵਦੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ ਜਿਨ ਕੀ ਲੇਖ ਪਤ ਪਵੈ ਚੰਗੇ ਸੇਈ ਕੇ ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੇ ਖਸਮ ਧਿਆਇਆ ਇਨਾ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ ਇਕ ਨਾ ਨੋ ਤੂੰ ਮੇਲ ਲਹਿ ਇਕ ਆਪਹੁ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਹਜ਼ੂਰ ਕਿਰਪਾ ਨਿਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਆਪ ਜੀ ਬੈਠ ਕੇ ਜੀਵਨ ਸਫਲ ਕਰ ਰਹੇ ਹੋ। ਗੁਰੂ ਨਾਨਕ ਸਾਹਿਬ ਨੇ ਇਸ ਸਲੋਕ ਵਿੱਚ ਇੱਕ ਪਾਸੇ ਮਨੁੱਖ ਦੀ ਮੂਰਖਤਾ ਬਿਆਨ ਕੀਤੀ ਹੈ, ਦੂਸਰੇ ਪਾਸੇ ਅਕਾਲ ਪੁਰਖ ਦੀ ਸ਼ਕਤੀ ਬਿਆਨ ਕੀਤੀ ਹੈ। ਸਤਿਗੁਰੂ ਕਹਿੰਦੇ ਨੇ ਸੰਸਾਰ ਵਿੱਚ ਹਰ ਇੱਕ ਮਨੁੱਖ ਆਪਣੇ ਵੱਲੋਂ ਛਾਲਾਂ ਮਾਰਦਾ ਹੈ, ਭਾਵ ਯਤਨ ਕਰਦਾ ਹੈ ਔਰ ਯਤਨ ਕਰਦਿਆਂ ਕਰਦਿਆਂ ਸਾਰੀ ਉਮਰ ਬੀਤ ਜਾਂਦੀ, ਪਰ ਉਹ ਜਿਸ ਕਾਰਜ ਵਾਸਤੇ ਯਤਨ ਕਰਦਾ ਉਹ ਕਾਰਜ ਸਿਰੇ ਨਹੀਂ ਚੜ੍ਹਦਾ। ਉਹ ਸਾਰੀ ਉਮਰ ਇਸ ਖਿੱਚ ਤਾਣ ਵਿੱਚ ਗੁਜ਼ਾਰ ਦਿੰਦਾ, ਭੱਜਦਿਆਂ ਦੌੜਦਿਆਂ ਮੁਸ਼ਕਤ ਕਰਦਿਆਂ ਲੱਭਦਿਆਂ ਖੋਜਦਿਆਂ ਡਿੱਗਦਿਆਂ ਟੈਂਦਿਆਂ ਪ੍ਰਾਪਤੀਆਂ ਬਾਰੇ ਸੋਚਦਿਆਂ ਜੀਵਨ ਗੁਜ਼ਰ ਜਾਂਦਾ ਹੈ, ਪਰ ਉਹ ਜਾਂ ਤਾਂ ਪ੍ਰਾਪਤੀ ਹੀ ਨਹੀਂ ਹੁੰਦੀ ਕਿਉਂਕਿ ਉਹ ਵੀ ਪ੍ਰਾਨਪਤ ਦੇ ਸਿਰ ਤੇ ਹੈ। ਕੋਈ ਵੀ ਪ੍ਰਾਪਤੀ ਮਨੁੱਖ ਲੱਭ ਰਿਹਾ ਹੈ ਸੰਸਾਰ ਦੇ ਵਿੱਚ ਅਮੀਰ ਹੋਣ ਦੀ, ਕਿਸੇ ਅਹੁਦੇ ਨੂੰ ਪ੍ਰਾਪਤ ਕਰਨ ਦੀ, ਕਿਸੇ ਗਿਆਨ ਨੂੰ ਹਾਸਲ ਕਰਨ ਦੀ। ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਤੇ ਮਨੁੱਖ ਮੁਸ਼ਕਤ ਕਰਦਾ ਹੈ, ਪਰ ਮੁਸ਼ਕਤ ਕਰਨ ਤੋਂ ਜ਼ਰੂਰੀ ਨਹੀਂ ਕਿ ਉਹ ਮਿਹਨਤ ਨਾਲ ਸਾਰਾ ਕੁਝ ਮਿਲ ਜਾਏ, ਕਿਉਂਕਿ ਨਾਲ ਉਹਦੀ ਸਹਾਇਤਾ ਦੀ ਵੀ ਲੋੜ ਹੁੰਦੀ ਹੈ। ਸੰਸਾਰ ਦੇ ਪਦਾਰਥ ਵੀ ਆਪਣੇ ਆਪ ਨਹੀਂ ਮਿਲਦੇ, ਤੇ ਜੇ ਕੁਦਰਤੀ ਚਲੋ ਕਿਸੇ ਦੀ ਮਿਹਨਤ ਥਾਂ ਵੀ ਪੈ ਗਈ, ਕਿਸੇ ਨੂੰ ਲੱਭ ਵੀ ਗਿਆ ਸੰਸਾਰ ਦਾ ਸੁੱਖ, ਪ੍ਰਾਪਤੀ ਵੀ ਹੋ ਗਈ, ਤਾਂ ਜਦੋਂ ਪਦਾਰਥ ਪ੍ਰਾਪਤ ਹੋਇਆ ਉਹ ਜਿਹਦੇ ਵਾਸਤੇ ਕੀਤਾ ਸੀ ਪ੍ਰਾਪਤ, ਜਿਹੜੀ ਚੀਜ਼ ਯਾਨੀ ਕਿ ਟਿਕਾ ਸੁੱਖ, ਜਦੋਂ ਉਸ ਪਦਾਰਥ ਨੂੰ ਵਰਤ ਕੇ ਵੇਖਿਆ ਉਹਦੇ ਵਿੱਚੋਂ ਉਹ ਚੀਜ਼ ਨਾ ਮਿਲੀ ਜਿਹਦੇ ਵਾਸਤੇ ਇੰਨਾ ਸਮਾਂ ਲਾਇਆ ਸੀ, ਇਸ ਕਰਕੇ ਫਿਰ ਨਿਰਾਸ਼ਤਾ ਹੈ, ਫਿਰ ਦੁੱਖ ਹੈ, ਫਿਰ ਉਹ ਰਸਤੇ ਵਿੱਚ ਹੀ ਅਟਕ ਗਿਆ। ਫਿਰ ਕਈ ਤਾਂ ਇੱਥੋਂ ਸੰਸਾਰ ਦੀ ਖੋਜ ਛੱਡ ਦਿੰਦੇ ਨੇ, ਹਿੰਮਤ ਵਾਲੇ ਲੋਕ ਵੇਖ ਕੇ ਛੱਡ ਦਿੰਦੇ ਨੇ, ਔਰ ਉਹਨਾਂ ਨੂੰ ਇਹ ਸਮਝ ਆ ਜਾਂਦੀ ਕਿ ਸੰਸਾਰ ਸੁੱਖ ਦਾ ਸਾਧਨ ਨਹੀਂ, ਸੰਸਾਰ ਜ਼ਿੰਦਗੀ ਨੂੰ ਅੱਗੇ ਲਿਜਾਣ ਵਾਸਤੇ ਸੜਕ ਹੈ। ਇਹ ਗੱਲ ਜ਼ਰੂਰ ਨਾਲ ਖਿਆਲ ਵਿੱਚ ਰੱਖਣਾ। ਗੁਰਮਤ ਨੇ ਜਦੋਂ ਕਿਹਾ ਸੰਸਾਰ ਝੂਠਾ ਹੈ, ਉਹਦੇ ਅਰਥ ਜੇ ਅਸੀਂ ਇੱਕ ਪਾਸੇ ਲੈ ਲਏ ਤਾਂ ਸਿੱਖੀ ਦੇ ਸਿਧਾਂਤ ਯੋਗ ਮਤ ਨਾਲ ਮਿਲਣਗੇ, ਜਿਹੜਾ ਨਿਰਾਸ਼ਤਾ ਪੈਦਾ ਕਰਦਾ ਸੰਸਾਰ ਵੱਲੋਂ। ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਸੰਸਾਰ ਨਹੀਂ ਚਾਹੀਦਾ, ਸਤਿਗੁਰੂ ਕਹਿੰਦੇ ਸੰਸਾਰ ਚਾਹੀਦਾ ਤਾਂ ਹੈ, ਪਰ ਸੰਸਾਰ ਤੇ ਰਾਹ ਹੈ ਸਿਰਫ ਲੰਘਣ ਵਾਸਤੇ ਹੈ, ਸਾਧਨ ਹੈ, ਸਾਧਨ ਚਾਹੀਦਾ ਹੈ। ਫਿਰ ਤੁਸੀਂ ਇਸ ਸੰਸਾਰ ਦੇ ਵਿਰੋਧ ਵਿੱਚ ਇੰਨਾ ਕਿਉਂ ਬੋਲਦੇ ਹੋ? ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਵੀ ਅੰਕ ਨਹੀਂ ਜਿਹੜਾ ਸੰਸਾਰ ਨੂੰ ਝੂਠਾ ਨਹੀਂ ਕਹਿੰਦਾ। ਸਾਰੇ ਅੰਕਾਂ ਵਿੱਚ ਇੱਕ ਜਾਂ ਦੋ ਸ਼ਬਦ ਜ਼ਰੂਰ ਨੇ ਜਿਹੜੇ ਸੰਸਾਰ ਨੂੰ ਝੂਠਾ ਕਹਿੰਦੇ ਨੇ, ਖਤਮ ਹੋ ਜਾਣ ਵਾਲਾ, ਔਰ ਇਹ ਕਹਿੰਦੇ ਨੇ ਇਹਦੇ ਨਾਲ ਪ੍ਰੀਤ ਨਾ ਪਾ, ਇਹਦੇ ਨਾਲ ਪ੍ਰੇਮ ਨਾ ਕਰ। ਔਰ ਇੱਥੇ ਅਸੀਂ ਕਈ ਵਾਰੀ ਮੇਰੀ ਸਮਝ ਵਿੱਚ ਜੋ ਆਇਆ, ਜਦੋਂ ਇਹ ਕਹਿ ਦਿੰਦੇ ਹਾਂ ਸੰਸਾਰ ਨਾਸ਼ਮਾਨ ਨੇ ਛੱਡ ਦੇਣਾ ਚਾਹੀਦਾ, ਤੇ ਗੁਰੂ ਸਾਹਿਬ ਦਾ ਇੱਕ ਜਿਹੜਾ ਸੰਦੇਸ਼ ਸੀ ਉਹਦੇ ਵਿੱਚ ਫਰਕ ਜ਼ਰੂਰ ਪੈ ਜਾਂਦਾ, ਕਿਉਂਕਿ ਗੁਰੂ ਸਾਹਿਬ ਸੰਸਾਰ ਛੱਡਣ ਦੇ ਹੱਕ ਵਿੱਚ ਨਹੀਂ ਹਨ। ਉਹ ਸਿਰਫ ਕਹਿਣਾ ਚਾਹੁੰਦੇ ਨੇ ਕਿ ਜਿਵੇਂ ਹੁਣ ਤੁਸੀਂ ਇੱਥੇ ਗੁਰਦੁਆਰੇ ਵਿੱਚ ਆਏ ਹੋ, ਤੇ ਮੰਜ਼ਿਲ ਕੀ ਸੀ ਸਾਡੀ ਘਰ ਤੋਂ ਲੈ ਕੇ? ਮੰਜ਼ਿਲ ਸੀ ਗੁਰੂ ਕੋਲ ਆਉਣਾ, ਗੁਰਦੁਆਰੇ ਦੇ ਵਿੱਚ ਆਉਣਾ। ਮੰਜ਼ਿਲ ਠੀਕ ਸੀ, ਤੇ ਮੰਜ਼ਿਲ ਵਾਸਤੇ ਗੁਰਦੁਆਰੇ ਆਉਣ ਵਾਸਤੇ ਕੀ ਚਾਹੀਦਾ ਸੀ? ਸੜਕ ਚਾਹੀਦੀ ਸੀ, ਗੱਡੀ ਚਾਹੀਦੀ ਸੀ, ਉਥੋਂ ਬਿਨਾਂ ਨਹੀਂ ਆਇਆ ਜਾ ਸਕਦਾ। ਫਿਰ ਕੀ ਉਹ ਚੀਜ਼ਾਂ ਇੱਥੇ ਆਉਣ ਵਾਸਤੇ ਨਹੀਂ ਚਾਹੀਦੀਆਂ? ਤੇ ਜ਼ਰੂਰ ਚਾਹੀਦੀਆਂ ਨੇ, ਸੰਸਾਰ ਤੇ ਜ਼ਰੂਰ ਚਾਹੀਦਾ ਹੈ ਬੰਦੇ ਨੂੰ ਸਰੀਰ ਧਾਰੀ। ਫਿਰ ਤੁਸੀਂ ਇਹ ਕਿਉਂ ਕਹਿੰਦੇ ਹੋ ਵੀ ਸੰਸਾਰ ਨੂੰ, ਸੰਸਾਰ ਨਾਲ ਪ੍ਰੀਤ ਨਾ ਪਾ? ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਵੀ ਸੜਕ ਨਾਲ ਪ੍ਰੀਤ ਨਾ ਪਾ, ਉਹ ਲੰਘਣ ਵਾਸਤੇ ਲੰਘ ਕੇ ਆ ਜਾ, ਉਹਨੂੰ ਛੱਡ ਦੇ, ਉਹਦੇ ਉੱਤੋਂ ਗੁਜ਼ਰ ਜਾ, ਲੰਘ ਜਾ ਉਹਦੇ ਤੋਂ। ਤੇ ਜੇ ਅੱਗੇ ਆ ਗਿਆ ਤੇ ਗੱਡੀ ਤੈਨੂੰ ਲੈ ਕੇ ਆਈ, ਹੁਣ ਇਹਨੂੰ ਇਹਦੇ ਵਿੱਚ ਨਾ ਬਹਿ, ਇਹਨੂੰ ਛੱਡ ਦੇ, ਫਿਰ ਇਹਨੂੰ ਵੀ ਛੱਡ ਦੇ, ਇਹਨੂੰ ਤਿਆਗ ਕੇ ਅੱਗੇ ਆ, ਕਿਉਂਕਿ ਹੋਰ ਅੱਗੇ ਥਾਂ ਜਿੱਥੇ ਤੂੰ ਜਾਣਾ ਚਾਹੁੰਦਾ। ਇਸ ਲਈ ਉਹ ਦੋਵੇਂ ਚੀਜ਼ਾਂ ਛੱਡਣ ਵਾਸਤੇ ਨੇ, ਛੱਡਣ ਵਾਸਤੇ ਯਾਨੀ ਛੱਡ ਕੇ ਅੱਗੇ ਜਾਣ ਵਾਸਤੇ ਨੇ। ਉਹ ਝੂਠੀਆਂ ਜ਼ਰੂਰ ਨੇ, ਪਰ ਇੱਥੇ ਲੈ ਕੇ ਤਾਂ ਆਈਆਂ ਨੇ, ਉਹ ਇੱਥੇ ਲੈ ਕੇ ਪਹੁੰਚੀਆਂ ਨੇ, ਇਸ ਕਰਕੇ ਗਲਤ ਨਹੀਂ ਹਨ, ਝੂਠੀਆਂ ਹਨ। ਹੁਣ ਉਹ ਪਿੱਛੇ ਰਹਿ ਗਈਆਂ, ਛੱਡ ਦਿੱਤੀਆਂ, ਹੁਣ ਅਸਲੀ ਥਾਂ ਤੇ ਪਹੁੰਚ ਗਏ ਜਿਹੜੀ ਥਾਂ ਹੈ। ਸਤਿਗੁਰੂ ਉਸ ਮਨੁੱਖ ਨੂੰ ਮੂਰਖ ਕਹਿੰਦੇ ਨੇ ਜਿਹੜਾ ਰਸਤੇ ਵਿਚ ਬੈਠ ਗਿਆ, ਜਿਹੜਾ ਪਦਾਰਥਾਂ ਵਿਚ ਹੀ ਲੇਟ ਗਿਆ, ਜਿਹੜਾ ਸਾਰਾ ਦਿਨ ਇਸ ਚਾਰ ਦੁਆਰੀ ਦੇ ਵਿਚ ਹੀ ਜੰਮਿਆ, ਉਹਦੇ ਵਿਚ ਹੀ ਖੇਡਿਆ, ਉਹਦੇ ਵਿਚ ਹੀ ਜਵਾਨ ਹੋਇਆ, ਉਹਦੇ ਵਿਚ ਹੀ ਗ੍ਰਿਸ਼ਤੀ ਹੋ ਗਿਆ ਤੇ ਉਥੇ ਹੀ ਮਰ ਗਿਆ, ਉਥੇ ਕਿਸੇ ਸ਼ਮਸ਼ਾਨ ਘਾਟ ਵਿਚ ਫੂਕ ਦਿੱਤਾ, ਉਹਨੂੰ ਕਹਿੰਦੇ ਨੇ ਗਲਤ ਹੈ। ਉਹਦੇ ਇਸ ਤਰ੍ਹਾਂ ਜਿਵੇਂ ਕੈਦ ਵਿਚ ਕੋਈ ਜਨਮ ਲੈ ਲਓ, ਜੇਲ੍ਹ ਖਾਨੇ ਵਿਚ ਜਨਮ ਲਿਆ, ਜੇਲ੍ਹ ਖਾਨੇ ਵਿਚ ਵੱਡਾ ਹੋਇਆ, ਉਥੇ ਖਾਧਾ ਪੀਤਾ, ਆਰਾਮ ਕੀਤਾ, ਪਰਿਵਾਰ ਬਣਿਆ, ਉਥੇ ਮਰ ਗਿਆ, ਉਥੇ ਫੂਕ ਦਿੱਤਾ, ਉਹ ਵਿਚਾਰਾ ਕੀ ਆਇਆ? ਤੇ ਗੁਰੂ ਸਾਹਿਬ ਨੇ ਤਾਂ ਕਿਹਾ, ਭਾਈ ਰੇ ਭਗਤਹੀਨ ਕਾਹੇ ਜਗ ਆਏ। ਜਿਵੇਂ ਆਪਾਂ ਕਹਿ ਦਈਏ ਫਲਾਣੇ ਬੰਦੇ ਦਾ ਆਉਣਾ ਕੀ ਹੋਇਆ, ਜੇਲ੍ਹ ਵਿਚ ਹੀ ਤੇ ਜੰਮਿਆ, ਉਥੇ ਹੀ ਮਰ ਗਿਆ। ਇਸ ਆਦਮੀ ਦਾ ਕੀ ਕਰੋਗੇ? ਸੰਸਾਰ ਦੀ ਕੈਦ ਵਿਚ ਜੰਮਿਆ, ਸੰਸਾਰ ਦੀ ਕੈਦ ਵਿਚ ਹੀ ਮਰ ਗਿਆ। ਸਤਿਗੁਰੂ ਦਾ ਮਤਲਬ ਹੈ ਕੈਦ ਤੋੜਨ ਦੇ ਨਾਲ, ਕਿ ਇਹ ਮਨੁੱਖ ਦੀ ਜਿਹੜੀ ਅੰਦਰ ਦੀ ਆਜ਼ਾਦੀ ਹੈ, ਮੁਕਤੀ ਜਿਹਨੂੰ ਕਿਹਾ ਗਿਆ ਵਾਰ ਵਾਰ, ਉਹ ਕਿਹਦੇ ਦੇ ਹੱਥ ਵਿਚ ਆਏ ਔਰ ਇਹਦੇ ਤੋਂ ਪਾਰ ਜਾਣ ਦੀ ਜਾਚ ਸਿੱਖੇ, ਉਹਨੂੰ ਕਿਹਾ ਸੰਪੂਰਨ ਮਨੁੱਖ। ਇਸ ਲਈ ਸੰਸਾਰ ਗਲਤ ਨਹੀਂ, ਸੰਸਾਰ ਤੇ ਝੂਠਾ ਹੈ ਔਰ ਝੂਠੇ ਸੰਸਾਰ ਦੇ ਨਾਲ ਸਨੇਹ ਪਾ ਕੇ ਮਨੁੱਖ ਨੇ ਆਪਣੇ ਆਪ ਨੂੰ ਝੂਠ ਨਾਲ ਭਰ ਲਿਆ ਹੈ। ਹੁਣ ਇਹਦਾ ਅੰਦਰਲਾ ਉਹਦੇ ਨਾਲ ਮਿਲਦਾ ਨਹੀਂ, ਇਸ ਕਰਕੇ ਤੜਫਦਾ ਰਹੇਗਾ। ਇਹਦਾ ਦੇਸ਼ ਨਹੀਂ ਝੂਠ, ਇਹਦਾ ਦੇਸ਼ ਹੈ ਸੱਚ। ਇਹਦੀ ਜਿਹੜੀ ਨਿਵਾਸ ਵਾਲੀ ਥਾਂ ਹੈ ਉਹ ਸੱਚਾ ਨਾਮ, ਪਰ ਇਹਨੇ ਥਾਂ ਬਣਾ ਲਈ ਝੂਠ ਵਿਚ, ਇਸ ਲਈ ਉਥੇ ਖਟਦੀ ਨਹੀਂ, ਉਥੇ ਬਣ ਨਹੀਂ ਆਉਂਦੀ, ਬਣ ਕੋਈ ਨਹੀਂ ਆਏਗੀ ਸੰਸਾਰ ਵਿਚ। ਵੀ ਜੇ ਇਹ ਗੱਲ ਯਾਦ ਰੱਖਣਾ ਵੀ ਇੱਕ ਬੰਦੇ ਦੀ ਧਰਮ ਨਾਲ ਬਣ ਕੋਈ ਨਹੀਂ ਨਾ ਆਈ, ਸੰਸਾਰ ਵਿਚ ਕਿਵੇਂ ਬਣ ਆ ਜਾਏਗੀ? ਕਿਉਂਕਿ ਉਹ ਤਾਂ ਉਹਦੀ ਥਾਂ ਹੀ ਕੋਈ ਨਹੀਂ ਹੈ। ਕਦੇ ਤੁਸੀਂ ਵੇਖਣਾ ਵੀ ਜਿਹੜੀ ਥਾਂ, ਜਿਹੜੇ ਥਾਂ ਵਿਚ ਟਿਕਣ ਵਾਲੀ ਏ, ਜਿਹਦੇ ਨਾਲ ਉਹਦਾ ਸੰਪਰਕ ਏ, ਉਹ ਹੀ ਤਾਂ ਬਣ ਆਏਗੀ, ਹੋਰ ਕਿਹੜੀ ਆ ਸਕਦੀ? ਦੂਸਰੀ ਉਹਦੀ ਥਾਂ ਹੀ ਨਹੀਂ, ਇਸ ਲਈ ਬਣ ਕਿਵੇਂ ਆ ਸਕਦੀ? ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਜਗਤ ਦੇ ਵਿਚ ਜਦੋਂ ਮਨੁੱਖ ਸੰਸਾਰ ਦੇ ਰਸਤੇ ਤੇ ਦੌੜਦਾ ਹੈ, ਭੱਜ ਦੌੜ ਕਰਦਾ ਹੈ, ਤੇ ਉਸ ਭੱਜ ਦੌੜ ਦੇ ਦੌਰਾਨ ਉਹ ਪਹਿਲਾਂ ਤੇ ਪਦਾਰਥ ਨੂੰ ਪ੍ਰਾਪਤ ਹੀ ਬੜੀ ਮੁਸ਼ਕਲ ਕਰਦਾ ਹੈ, ਤੇ ਜਦੋਂ ਪ੍ਰਾਪਤ ਕਰ ਲੈਂਦਾ ਉਹਦੇ ਵਿਚੋਂ ਉਹ ਚੀਜ਼ ਨਹੀਂ ਮਿਲਦੀ ਜਿਹਦੇ ਵਾਸਤੇ ਉਹ ਸਾਰੀ ਉਮਰ ਲਾ ਕੇ ਬੈਠਾ ਸੀ। ਇਸ ਲਈ ਨਿਰਾਸ਼ਤਾ ਪੱਲੇ ਪੈਂਦੀ, ਪਛਤਾਵਾ ਪੱਲੇ ਪੈਂਦਾ। ਫਿਰ ਮੈਂ ਬੇਨਤੀ ਕਰ ਰਿਹਾ ਸਾਂ, ਜੇ ਤੇ ਹਿੰਮਤ ਵਾਲਾ ਹੋਵੇ ਬੰਦਾ, ਗੁਰੂ ਦੀ ਕਿਰਪਾ ਹੋਵੇ, ਤੇ ਉਹ ਕਹਿ ਦਿੰਦਾ ਵੀ ਹੁਣ ਇਹਦੀ ਖੋਜ ਛੱਡ ਕੇ ਤੇ ਨਿਰੰਕਾਰ ਦੀ ਖੋਜ ਕਰੀਏ ਹੁਣ, ਕਿਉਂਕਿ ਇਥੋਂ ਮਿਲਿਆ ਨਹੀਂ ਉਧਰੋਂ ਮਿਲ ਜਾਏਗਾ। ਫਿਰ ਅਗਲੀ ਖੋਜ ਕਰਦਾ, ਗੁਰ ਸੇਵਾ ਤੇ ਸੁਖ ਉਪਜੈ, ਹੋਰ ਤਾਂ ਸੁਖ ਨਾ ਭਾਲ, ਗੁਰੂ ਅਮਰਦਾਸ ਜੀ ਕਹਿੰਦੇ ਨੇ। ਭਾਲ ਦਾ ਮਤਲਬ ਹੈ ਖੋਜ ਕਰਨੀ। ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤੂੰ ਮੇਰੇ ਤੇ ਵਿਸ਼ਵਾਸ ਕਰਨਾ, ਮੇਰੇ ਤੇ ਅਮੰਨਾ ਕਰਨਾ। ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ। ਕਿਹੜੀ ਗੱਲ ਕਹਿਣੀ ਚਾਹੁੰਦੇ? ਕਹਿਣ ਲੱਗੇ ਤੂੰ ਹੋਰ ਥੈ, ਹੋਰ ਥੈ ਦਾ ਅਰਥ ਹੈ ਹੋਰ ਥਾਵਾਂ ਤੋਂ ਤੂੰ ਅਜੇ ਸੁਖ ਲੱਭਣਾ ਹੈ, ਅਜੇ ਤੇਰੀ ਉਮਰ ਸ਼ੁਰੂ ਹੋਈ ਹੈ, ਅਜੇ ਜਵਾਨੀ ਆਰੰਭ ਹੋਈ ਹੈ, ਇਸ ਲਈ ਤੂੰ ਖੋਜੇਗਾ ਤੇ ਤੂੰ 20-25-30-40 ਸਾਲ ਇਸ ਸੁਖ ਨੂੰ ਖੋਜਣ ਵਿਚ ਲਾ ਦੇਣੇ ਨੇ ਸੰਸਾਰ ਵਿਚ, ਔਰ ਉਹਨਾਂ 40 ਸਾਲਾਂ ਤੋਂ ਬਾਅਦ ਉਹ ਜਦੋਂ ਪਦਾਰਥ ਤੈਨੂੰ ਮਿਲ ਗਿਆ ਤੇ ਉਥੋਂ ਜਿਹਦੇ ਵਾਸਤੇ ਤੂੰ ਮਿਸ਼ਨ ਲੈ ਕੇ ਤੁਰਿਆ ਕਿ ਮੈਨੂੰ ਇਹ ਆਨੰਦ ਤੇ ਤ੍ਰਿਪਤੀ ਮਿਲੇਗੀ, ਉਥੋਂ ਪ੍ਰਾਪਤੀ ਕੋਈ ਨਹੀਂ ਹੋਣੀ, ਤੇ ਜਿੰਨੇ ਚਿਰ ਨੂੰ ਤੂੰ ਉਹਦੇ ਬਾਰੇ ਪ੍ਰੈਕਟੀਕਲ ਕਰਨਾ ਉਨੇ ਚਿਰ ਨੂੰ ਤੇਰੀ ਉਮਰ ਵੀ ਆ ਜਾਣੀ, ਫਿਰ ਪਰਤ ਕੇ ਪਰਮਾਤਮਾ ਦੀ ਖੋਜ ਨਹੀਂ ਹੋ ਸਕਦੀ। ਇਸ ਲਈ ਮੈਂ ਤੈਨੂੰ ਹੁਣੇ ਇੱਕ ਗੱਲ ਕਹਿਣਾ ਚਾਹੁੰਦਾ ਵੀ ਮੈਂ ਇਹਨੂੰ ਕਰਕੇ ਦੇਖ ਲਿਆ ਜਿਹੜਾ ਤੂੰ ਕਰਨ ਚੱਲਾ। ਗੁਰੂ ਦਾ ਲਾਭ ਇਹੀ ਹੈ, ਸਤਿਗੁਰੂ ਦਾ, ਸਤਿਗੁਰੂ ਦਾ ਇਹ ਫਾਇਦਾ ਜੇ ਵਿਸ਼ਵਾਸ ਕਰ ਲਈਏ ਵੀ ਜਿਹੜਾ ਅਸੀਂ 1000 ਜਨਮ ਦੇ ਵਿਚ ਪ੍ਰੈਕਟੀਕਲ ਤਜਰਬਾ ਕਰਨਾ ਉਹ ਸਤਿਗੁਰੂ ਨੇ ਪਹਿਲਾਂ ਕਰ ਲਿਆ ਹੋਇਆ, ਉਹਦੇ ਰਿਜਲਟ ਸਾਹਮਣੇ ਲਿਖੇ ਹੋਏ ਨੇ, ਪਏ ਹੋਏ। ਇਸ ਲਈ ਤੂੰ ਇਕਦਮ ਜੇ ਵਿਸ਼ਵਾਸ ਕਰ ਜਾ ਤੇ ਹਜ਼ਾਰ ਜਨਮ ਦਾ ਪੈਂਡਾ ਇੱਕ ਪਲ ਵਿਚ ਤੈਅ ਹੋ ਸਕਦਾ, ਜਿਹੜਾ ਹਜ਼ਾਰ ਫਿਰ ਪਤਾ ਨਹੀਂ ਉਹਨਾਂ ਹਜ਼ਾਰ ਜਨਮਾਂ ਦੇ ਵਿਚ ਤੂੰ ਕਿੰਨੀਆਂ ਖੋਜਾਂ ਕਰੇਗਾ, ਉਹਦੇ ਵਿਚ ਫਿਰ ਭਟਕ ਜਾਏਗਾ, ਕਿਉਂਕਿ ਥੋੜੇ ਰਸਤੇ ਨੇ ਭਟਕਣ ਦੇ ਗੁਆਚਣ। ਕੋਈ ਜ਼ਰੂਰੀ ਥੋੜਾ ਵੀ ਹਜ਼ਾਰ ਜਨਮ ਤੂੰ ਖੋਜ ਕਰੇਗਾ ਤੇ ਤੈਨੂੰ ਇਹ ਮਤ ਮਿਲ ਜਾਏਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਹੈ। ਉਹਦੇ ਦੌਰਾਨ ਜਿੱਥੇ ਤੂੰ ਸ਼ੁਭ ਕਰਮ ਕਰੇਗਾ ਖੋਜੇਗਾ, ਉੱਥੇ ਤੇਰੇ ਅਸ਼ੁਭ ਕਰਮ ਵੀ ਨਾਲ ਹੋਣਗੇ। ਕੀ ਪਤਾ ਹੈ ਇੱਕ ਜਨਮ ਵਿਚ ਠੀਕ ਚੱਲੇ, ਅਗਲੇ ਜਨਮ ਵਿਚ ਕੋਈ ਸੰਗਤ ਮਿਲ ਜਾਏ, ਫਿਰ ਬਹਿ ਜਾਏਗਾ, ਫਿਰ ਡਿੱਗ ਪਏਗਾ। ਇਸ ਲਈ ਇਹ ਸਭ ਤੋਂ ਸੌਖਾ ਤਰੀਕਾ ਸਤਿਗੁਰੂ ਦੇ ਨਾਲ ਹੋਣ ਦਾ ਮਤਲਬ ਕੀ ਹੈ? ਸਤਿਗੁਰੂ ਨੂੰ ਸੁਣਨਾ ਤੇ ਵਿਸ਼ਵਾਸ ਕਰ ਲੈਣਾ। ਮਤਲਬ ਕੀ ਕਿ ਹਜ਼ਾਰ ਜਨਮ ਬਚੇਗਾ ਜਿਹਦੇ ਵਿਚ ਤੇਰੇ ਜੀਵਨ ਦਾ ਕੋਈ ਹੱਲ ਹੋਣ ਦੀ ਸੰਭਾਵਨਾ ਵੀ ਨਹੀਂ ਹੈ। ਪਰ ਇੱਕ ਗੱਲ ਜ਼ਰੂਰ ਕਰਨੀ ਪਏਗੀ ਵੀ ਗੁਰੂ ਦੇ ਉੱਤੇ ਤੈਨੂੰ ਇੰਨਾ ਵਿਸ਼ਵਾਸ ਕਰਨਾ ਪਏਗਾ ਵੀ ਜੇ ਤੇਰਾ ਗੁਰੂ ਤੈਨੂੰ ਕਹਿ ਦੇ ਨਾ ਵੀ ਆ ਸਾਹਮਣੇ ਖੂਹ ਹੈ, ਇਹ ਖੂਹ ਨਹੀਂ ਇਹ ਸੱਚਖੰਡ, ਇਹਦੇ ਵਿਚ ਛਾਲ ਮਾਰ ਦੇ, ਤੇ ਤੈਨੂੰ ਛਾਲ ਮਾਰਨੀ ਪਏਗੀ। ਇੱਕ ਸੱਜਣ ਆਇਆ ਸੀ ਫਕੀਰ ਜਾਨੀ ਖਾਨ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਉਹ ਕਿਸੇ ਫਕੀਰ ਦੇ ਕੋਲ ਕਈ ਸਾਲ ਰਿਹਾ, ਬੜੇ ਸਾਲ ਗੁਜ਼ਾਰੇ, ਗੱਲ ਨਹੀਂ ਬਣੀ ਕਿਉਂਕਿ ਉਹ ਫਕੀਰ ਉਹਦੇ ਵਾਸਤੇ ਨਹੀਂ ਸੀ, ਉਹਦੇ ਵੇਵਜ ਉਹਦੇ ਨਾਲ ਨਹੀਂ ਮਿਲੇ। ਹੈ ਤਾਂ ਉਹ ਫਕੀਰ ਪੂਰਾ ਸੀ ਜਿਹਦੇ ਕੋਲ ਰਹਿੰਦਾ ਰਿਹਾ, ਪਰ ਉਹਦੀ ਉਥੋਂ ਅੰਦਰਲੀ ਅਵਸਥਾ ਚੇਂਜ ਨਹੀਂ ਹੋਈ ਜਿਹਦੇ ਵਾਸਤੇ ਉਹ ਫਕੀਰ ਕੋਲ ਰਹਿੰਦਾ, ਕਈਆਂ ਹੋਰਾਂ ਦੀ ਹੋ ਗਈ। ਇਸ ਲਈ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਪੂਰਾ ਨਹੀਂ ਹੈ, ਇਹ ਸਾਰਿਆਂ ਵਾਸਤੇ ਸਾਰਾ ਪੂਰਾ ਨਹੀਂ ਹੁੰਦਾ, ਉਹ ਥਾਂ ਹੀ ਹੈ ਸਿਰਫ ਇੱਕੋ ਹੀ। ਉਹ ਕਿਤੇ ਕੁਦਰਤੀ ਤੌਰ ਤੇ ਜਿਵੇਂ ਆਕਾਸ਼ ਵਿਚ ਬੱਦਲ ਚੜਦਾ ਹੈ ਨਾ, ਤੁਸੀਂ ਵੇਖੋ ਬੱਦਲ ਆ ਜਿਹੜਾ ਲਾਈਟ ਹੈ ਆਕਾਸ਼ ਦੀ ਬਿਜਲੀ ਕਿੰਨੇ ਥਾਵਾਂ ਤੇ ਚਮਕਦੀ ਹੈ, ਕਿੰਨੇ ਥਾਵਾਂ ਤੇ ਚਮਕਦੀ, ਹਜ਼ਾਰਾਂ ਥਾਵਾਂ ਤੇ, ਪਰ ਪਏਗੀ ਉਸ ਥਾਂ ਤੇ ਜਿੱਥੇ ਜ਼ਮੀਨ ਵਿਚ ਉਹਦੇ ਨਾਲ ਦੀ ਲਾਈਟ ਦਾ ਕਨੈਕਸ਼ਨ ਮਿਲਿਆ, ਉਥੇ ਡਿੱਗ ਪਏਗੀ, ਉਹ ਕਿਸਵਾ ਕਰ ਦੇਗੀ, ਸਾੜ ਦੇਗੀ, ਨਹੀਂ ਤੇ ਬਾਕੀ ਥਾਵਾਂ ਤੇ ਨਹੀਂ ਪਏਗੀ, ਵਾਪਸ ਮੁੜ ਜਾਏਗੀ। ਡਿੱਗਦੀ ਜ਼ਰੂਰ ਹੈ, ਜਦੋਂ ਬੱਦਲ ਆਪਸ ਵਿਚ ਕਹਿੰਦਾ ਹੈ ਉਹ ਲਾਈਟ ਬਿਜਲੀ ਦੇ ਵੇਵਜ਼ ਥੱਲੇ ਡਿੱਗਦੇ ਨੇ, ਪਰ ਜਦੋਂ ਉਹਨੂੰ ਥੱਲਿਓਂ ਸਹਿਯੋਗ ਨਹੀਂ ਮਿਲਦਾ, ਉਹਦੇ ਨਾਲ ਦੀ ਅੰਦਰੋਂ ਵੇਵਜ਼ ਨਹੀਂ ਮਿਲਦੇ ਜ਼ਮੀਨ ਦੇ ਵਿਚੋਂ, ਤਾਂ ਫਿਰ ਉਹ ਵਾਪਸ ਮੁੜ ਜਾਂਦੀ ਹੈ। ਜਦੋਂ ਉਹਨੂੰ ਮਿਲਦੀ ਉਹ ਫਿਰ ਵੱਧ ਜਾਂਦੀ ਹੈ। ਇਸ ਤਰ੍ਹਾਂ ਉਹ ਰਿਹਾ ਤਾਂ ਜ਼ਰੂਰ, ਪਰ ਉਹਦੇ ਉੱਤੇ ਬਿਜਲੀ ਨਹੀਂ ਡਿੱਗੀ ਕਿਉਂਕਿ ਉਹਦੇ ਵੇਵਜ਼ ਨਹੀਂ ਸਨ ਮਿਲ ਰਹੇ। ਇਸ ਕਰਕੇ ਜਦੋਂ ਬਹੁਤ ਸਾਲ ਲੰਘ ਗਏ ਤੇ ਫਿਰ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਬਣ ਰਹੀ, ਫਿਰ ਉਹ ਫਕੀਰ ਅੱਖਾਂ ਵਾਲਾ ਸੀ, ਉਹ ਜਾਣਦਾ ਸੀ ਵੈਸੇ ਫਾਇਦਾ ਹੈ, ਭਾਵੇਂ ਕਿਤੇ ਲਾਭ ਹੋਵੇ ਭਾਵੇਂ ਨਾ ਹੋਵੇ, ਗੱਲ ਖਿਆਲ ਵਿਚ ਰੱਖਣਾ। ਜੇ ਤੁਸੀਂ ਸਤ ਸੰਗਤ ਕਰਦੇ ਹੋ ਨਾ, ਕਿਤੇ ਵੀ ਕਰ ਲਓ, ਉਹਦੇ ਨੁਕਸਾਨ ਨਹੀਂ ਹੋਣਗੇ, ਲਾਭ ਜ਼ਰੂਰ ਹੋਣਗੇ, ਕੁਝ ਨਾ ਕੁਝ ਜ਼ਰੂਰ ਤੁਹਾਡੇ ਨਾਲ ਸੰਬੰਧਿਤ ਹੋ ਜਾਏਗਾ, ਫਾਇਦਾ ਹੋਵੇਗਾ। ਫਿਰ ਇਹਦੇ ਮੁਰਸ਼ਿਦ ਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰ, ਤੂੰ ਚਲਾ ਜਾ ਅੰਮ੍ਰਿਤਸਰ, ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਤੇਰੇ ਜੀਵਨ ਦਾ ਸਵਾਲ ਹੱਲ ਕਰਨਗੇ, ਕਿਉਂਕਿ ਤੇਰੀ ਜਿਹੜੀ ਅੰਦਰਲੀ ਕਹਾਣੀ ਹੈ ਨਾ ਉਹ ਬੜੀ ਸਿੱਧੀ ਪੁੱਠੀ ਹੈ, ਉਹ ਸਮਝ ਵਿਚ ਨਹੀਂ ਆ ਰਹੀ। ਕੁਝ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਨੇ ਜਿਹੜੇ ਵੱਡੇ ਵੱਡੇ ਬ੍ਰਹਮ ਗਿਆਨੀ ਵੇਖ ਕੇ ਕਹਿੰਦੇ ਨੇ ਉਹਨਾਂ ਨੂੰ ਕਿਵੇਂ ਕਰੀਏ, ਸਮਾਂ ਬਹੁਤ ਲੱਗਦਾ, ਉਲਝਿਆ ਹੋਇਆ ਸਭ ਕੁਝ, ਇੰਨਾ ਗਲਤ ਹੋਇਆ ਪਿਆ ਹੈ, ਹੁਣ ਇਹਦੇ ਵਾਸਤੇ ਸਮਾਂ ਵੀ ਚਾਹੀਦਾ। ਅਗਲਾ ਕਹਿੰਦਾ ਹੁਣ ਹੀ ਹੋਣਾ ਚਾਹੀਦਾ, ਔਰ ਕੁਝ ਨਾਲ ਦੇ ਲੋਕ ਸੱਜਣ ਮਿੱਤਰ ਬਹੁਤ ਮਿਲ ਜਾਂਦੇ ਨੇ ਅੱਜ ਕੱਲ ਤੇ 15-20 ਦਿਨਾਂ ਵਾਲੇ, ਉਹ ਹੋਰ ਭਟਕਾ ਦਿੰਦੇ ਨੇ ਵੀ ਕੀ ਹੋ ਗਿਆ ਇੰਨੀ ਉਮਰ ਲੰਘਦਿਆਂ, ਆਓ ਤੁਸੀਂ 15 ਦਿਨਾਂ ਵਿਚ ਕਹਾਣੀ ਖਤਮ, ਤੇ ਕਹਾਣੀ ਪਹਿਲਾਂ ਹੀ ਖਤਮ ਹੈ ਹੀ ਕੋਈ ਨੀ, ਕਹਾਣੀ ਤੇ ਖਤਮ ਕੀ ਹੋਣੀ ਹੈ, ਉਸ ਥਾਂ ਤੇ ਹੈ ਨੀ ਕੁਝ। ਇਸ ਕਰਕੇ ਉਹ ਤੋੜ ਦਿੰਦੇ ਨੇ, ਔਰ ਸਤਿਗੁਰਾਂ ਨੇ ਇੱਕ ਬਾਣੀ ਵਿਚ ਬਚਨ ਕਿਹਾ, ਕਹਿਣ ਲੱਗੇ ਇੱਕ ਗੱਲ ਯਾਦ ਰੱਖੀ, ਪਹਿਲਾਂ ਤੇ ਰੱਬ ਦੀ ਖੋਜ ਕਰਨੀ ਏ ਤੇ ਸੰਸਾਰ ਦੀ ਖੋਜ ਛੱਡ ਦੇ ਕਿ ਸੰਸਾਰ ਵੱਲੋਂ ਸੁੱਖ ਮਿਲੇਗਾ, ਫਿਰ ਤੇਰੀ ਪੂਰੀ ਸ਼ਕਤੀ ਰੱਬ ਦੀ ਖੋਜ ਵਿਚ ਤੁਰੇਗੀ, ਤੇ ਦੂਸਰੀ ਗੱਲ ਇਹ ਯਾਦ ਰੱਖੀ ਕਿ ਜਿੱਦਣ ਤੂੰ ਆਪਣੇ ਗੁਰੂ ਦੇ ਚਰਨ ਫੜ ਲੈ ਉਦਣ ਉਹਦੇ ਅਨੁਸਾਰ ਹੀ ਖੋਜ ਕਰੀ, ਭਾਵੇਂ ਤੇਰੇ ਸਾਹਮਣੇ ਕੋਈ ਸੱਚਖੰਡ ਲਿਆ ਕੇ ਖੜਾ ਕਰ ਦੇ, ਤੇਰਾ ਵਿਸ਼ਵਾਸ ਸਿਰਫ ਤੇਰੇ ਗੁਰੂ ਤੇ ਰਹਿਣਾ ਚਾਹੀਦਾ, ਕਿਉਂਕਿ ਇਸ ਮਾਰਗ ਵਿਚ ਵੀ ਬੜੇ ਮਿਲਣਗੇ, ਮਹੀਨੇ ਮਹੀਨੇ ਬਾਅਦ ਗਿਆਨ ਬਦਲਣਗੇ, 6 ਮਹੀਨਿਆਂ ਬਾਅਦ ਤੁਸੀਂ ਹੋਰ ਕਿਸੇ ਨੂੰ ਸੁਣੋਗੇ, ਗਿਆਨਾਂ ਦੇ ਵਿੱਚ ਤਬਦੀਲੀ ਆ ਜਾਏਗੀ, ਉਲਝ ਜਾਏਗਾ ਜੀਵਨ, ਮਨੁੱਖ ਫਿਰ ਉਹਨੂੰ ਉਹਦੇ ਤੇ ਉਹਦੀ ਉਹ ਲੂਜ ਹੋ ਜਾਏਗਾ ਸਿਸਟਮ ਜਿਹੜਾ ਪਹਿਲਾਂ ਕਰ ਰਿਹਾ ਸੀ, ਅਗਲੇ ਨੂੰ ਪਕੜੇਗਾ ਔਰ ਇਸ ਦੁਬਦਾ ਦੇ ਵਿੱਚ ਗਾਇਬ ਪਏਗਾ ਤੇ ਰਸਤਾ ਤੈਅ ਨਹੀਂ ਹੋਏ। ਇਸ ਲਈ ਜੋ ਕੁਝ ਸਤਿਗੁਰੂ ਨੇ ਕਿਹਾ ਹੈ, ਗੁਰੂ ਸਾਹਿਬ ਕਹਿੰਦੇ ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰੇ ਹੀ ਕਾਨਾ। ਤੂੰ ਜੋ ਕੁਝ ਗੁਰੂ ਨੇ ਕਿਹਾ ਹੈ, ਬਚਨ ਗੁਰੂ ਗੁਰ ਪੂਰੇ ਕਹਿਆ, ਮੈਂ ਛੀਕ ਗਾਂਠੜੀ ਬੰਧਾ, ਘੁੱਟ ਕੇ ਬੰਨ ਲੈ ਸੁਣ, ਇਹ ਛੱਡਦਾ ਨਹੀਂ ਹੈ। ਤੇਰੇ ਸਾਹਮਣੇ ਕੋਈ ਕੁਝ ਵੀ ਖੜਾ ਕਰਦਾ, ਤੈਨੂੰ ਕੁਝ ਕਹਿ ਦੇ ਵੀ ਇਹਨੇ ਦਿਨ ਵਿਚ ਤੈਨੂੰ ਦਸਵਾਂ ਦੁਆਰਾ ਤੇ ਗਿਆਰਵਾਂ ਬਾਰਵਾਂ ਸਾਰੇ ਖੋਲ ਦਿਆਂਗੇ, ਉਹਨੂੰ ਕਹਿ ਵੀ ਅਸੀਂ ਦੁਆਰਿਆਂ ਦੀ ਸਾਨੂੰ ਲੋੜ ਹੀ ਨਹੀਂ ਹੈ, ਅਸੀਂ ਤਾਂ ਇੱਕੋ ਹੀ ਦੁਆਰਾ ਖੋਲਣਾ, ਅਸੀਂ ਦਸਵਾਂ ਨਹੀਂ ਖੋਲਣਾ, ਇੱਕੋ ਹੀ ਦੁਆਰ ਹੈ, ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਬਾਹੇ ਕਹੇ ਕਿ ਲਾਜ ਆ ਸੁ ਗੋਬਿੰਦ ਦਾਸ ਤੁਹਾਰ। ਔਰ ਇਹ ਜੇ ਉਲਝ ਗਿਆ ਮਨੁੱਖ ਤੇ ਫਿਰ ਧਰਮ ਦੇ ਵਿਚ ਵੱਖਰੀ ਵੱਖਰੀ ਖੋਜ ਕਰੇਗਾ, ਭਟਕਿਆ ਰਹੇਗਾ, ਚਿੰਤਾ ਤੁਰ ਰਹੇਗਾ, ਸਫ਼ਰ ਤੈਅ ਨਹੀਂ ਹੋਵੇਗਾ, ਮਹੀਨੇ ਮਹੀਨੇ ਬਾਅਦ ਉਹਦੇ ਸਫ਼ਰ ਤਬਦੀਲ ਹੋਣਗੇ, ਵਿਸ਼ਵਾਸ ਟੁੱਟਣਗੇ, ਸ਼ਕਤੀ ਖਿਲਰ ਜਾਏਗੀ, ਜਿਵੇਂ ਕੋਈ ਦਰਿਆ ਛੋਟੇ ਛੋਟੇ ਨਾਲਿਆਂ ਵਿਚ ਵਹਿ ਜਾਂਦਾ ਹੈ, ਉਹ ਕਿਵੇਂ ਸਮੁੰਦਰ ਤੱਕ ਜਾਏਗਾ ਜਿੰਨਾ ਚਿਰ ਇਕੱਠਾ ਨਹੀਂ ਰਹਿੰਦਾ। ਇਸ ਲਈ ਸਾਧਨ ਕੋਈ ਵੀ ਚੁਣਨਾ ਤੇ ਗੁਰਮਤ ਦਾ ਤੇ ਸਾਧਨ ਹੀ ਸਿਰਫ ਸ਼ਬਦ ਦਾ ਹੈ, ਉਹਦੇ ਉੱਤੇ ਇਕਾਗਰ ਹੋ ਜਾਣਾ ਔਰ ਜੋ ਵੀ ਹੁੰਦਾ ਉਸ ਨੂੰ ਦੇਖਣਾ, ਉਹਦੀ ਉਡੀਕ ਕਰਨੀ। ਇਸ ਲਈ ਤਿੰਨ ਤਰ੍ਹਾਂ ਦੀ ਖੋਜ, ਪਹਿਲਾਂ ਤੇ ਸੰਸਾਰ ਦੀ ਵੀ ਖੋਜ ਮਨੁੱਖ ਨਾਲ ਰੱਖਦਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇੱਧਰ ਵੀ ਕਾਗਜ਼, ਜਦੋਂ ਬੰਦੇ ਨੇ ਕੋਈ ਜੋਬ ਨੌਕਰੀ ਕਰਨੀ ਹੁੰਦੀ, 2-3-4-5 ਥਾਵਾਂ ਤੇ ਐਪਲੀਕੇਸ਼ਨ ਦੇ ਦਿਓ, ਚਲੋ ਇੱਕ ਤਾਂ ਨਿਕਲੇਗੀ, ਪਰ ਪਰਮਾਤਮਾ ਇਸ ਤਰ੍ਹਾਂ ਦਾ ਨਹੀਂ ਹੈ, ਉਹ ਤੇ ਤੁਸੀਂ 5-7 ਅਪਲਾਈ ਨਹੀਂ ਕਰ ਸਕਦੇ, ਉਹ ਜਿੰਨਾ ਅਪਲਾਈ ਵਧੇਗਾ ਉਨੀ ਸ਼ਕਤੀ ਖੇਡ ਹੋ ਜਾਏਗੀ, ਘੱਟ ਜਾਏਗੀ, ਉਹ ਤੇ ਇੱਕੋ ਥਾਂ ਤੇ ਕਰਨਾ ਪਏਗਾ। ਔਰ ਇਸ ਤਰ੍ਹਾਂ ਫਿਰ ਸਾਡੀ ਆਦਤ ਵੱਧ ਜਾਂਦੀ ਏ, ਫਿਰ ਅਸੀਂ ਲਾਟਰੀ ਦੇ ਸਿਸਟਮ ਨੂੰ ਸ਼ੁਰੂ ਕਰਦੇ ਨੇ, ਪਾ ਦਿਓ 2-2, 4-4 ਰੁਪਏ, ਕੋਈ ਤਾਂ ਨਿਕਲੀ ਆਵੇਗੀ, ਸਾਰੀ ਉਮਰ ਨਹੀਂ ਨਿਕਲਦੀ ਇਸ ਕਰਕੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਗੱਗਾ ਗੁਰ ਕੇ ਬਚਨ ਪਛਾਨਾ, ਗੁਰੂ ਨੇ ਜੋ ਕੁਝ ਕਿਹਾ ਉਹਦੇ ਉੱਤੇ ਜੀਵਨ ਨੂੰ ਵਾਰ ਦੇ, ਬਸ ਦੂਸਰੀ ਗੱਲ ਨਹੀਂ, ਪ੍ਰਾਪਤੀ ਦੀ ਤੇ ਗੱਲ ਹੀ ਕੋਈ ਨਹੀਂ ਹੈ। ਜਗਿਆਸੂ ਦਾ ਆਸ਼ਕ ਦਾ ਮਸਲਾ ਹੀ ਕੀ ਹੈ ਪ੍ਰਾਪਤੀ ਦੇ ਨਾਲ, ਉਹ ਪ੍ਰਾਪਤ ਕਰਨਾ ਹੀ ਕੀ ਚਾਹੁੰਦਾ ਹੈ, ਉਹ ਤਾਂ ਦੇਣਾ ਚਾਹੁੰਦਾ, ਉਹ ਤੇ ਹੱਥ ਵਿਚ ਜੀਵਨ ਫੜ ਕੇ ਤੁਰਿਆ ਫਿਰਦਾ ਹੈ ਕਿ ਉਹ ਪਿਆਰਾ ਸਾਹਮਣੇ ਆ ਜਾਏ ਤੇ ਮੈਂ ਸਭ ਕੁਝ ਉਹਦੇ ਤੋਂ ਲੁਟਾ ਦੇਣਾ, ਮੈਂ ਲੈਣਾ ਕੁਝ ਨਹੀਂ ਹੈ। ਇਹ ਬਿਰਤੀ ਕਦੀ ਪੈਦਾ ਹੋਗੀ? ਔਰ ਸਿੱਖੀ ਇੱਥੋਂ ਸ਼ੁਰੂ ਹੁੰਦੀ ਹੈ, ਸਿੱਖੀ ਇੱਥੋਂ ਤਾਂ ਸ਼ੁਰੂ ਨਹੀਂ ਹੁੰਦੀ ਕਿ ਸਾਨੂੰ ਕੁਝ ਪ੍ਰਾਪਤ ਹੋਵੇ, ਉਹ ਤੇ ਯੋਗ ਮਤ ਹੈ ਜੋ ਪ੍ਰਾਪਤੀ ਦੇ ਰਾਹ ਤੇ ਖੜਾ, ਸਿਰਫ ਜੋ ਖੋਣਾ ਚਾਹੁੰਦਾ, ਜੋ ਅਧਿਕਾਰੀ ਬਣਨਾ ਚਾਹੁੰਦਾ। ਇਸ ਲਈ ਭਗਤ ਜਨਾਂ ਦੇ ਰਸਤੇ ਵਿਚ ਤੇ ਉਹ ਆਪਣਾ ਸਿਰ ਤਲੀ ਤੇ ਰੱਖ ਕੇ ਆਪਣੇ ਪਿਆਰੇ ਨੂੰ ਲੱਭਦੇ ਫਿਰਦੇ ਨੇ। ਕਿਸੇ ਪੁੱਛਿਆ ਸੀ ਕੋਈ ਤੁਰਿਆ ਫਿਰਦਾ ਰੱਬ ਦੇ ਪਿਆਰ ਵਿਚ, ਗਲੀਆਂ ਵਿਚ ਫਿਰ ਰਿਹਾ ਸੀ ਨੰਗੇ ਪੈਰ, ਬੇਖੁਦ ਫਕੀਰ, ਅੱਗੋਂ ਕੋਈ ਮਿਲਿਆ ਫਕੀਰਾ, ਕਿਨੂੰ ਰੱਬ ਨੂੰ ਲੱਭਦਾ ਫਿਰਨਾ, ਉਹਨੇ ਕਿਹਾ ਕਾਹਦੇ ਵਾਸਤੇ, ਕਹਿਣ ਲੱਗਾ ਹਾਂ ਮੈਂ ਖੁਦਾ ਨੂੰ ਲੱਭ ਰਿਹਾ, ਕਾਹਦੇ ਵਾਸਤੇ ਲੱਭ ਰਿਹਾ, ਕਹਿਣ ਲੱਗਾ ਮੈਂ ਆਪਣਾ ਆਪਾ ਲੈ ਕੇ ਤੁਰਿਆ ਫਿਰਨਾ ਕਿ ਜਿੱਥੇ ਮਿਲੇ ਮੈਂ ਆਪਣਾ ਆਪਾ ਉਹਨੂੰ ਸੌਂਪ ਦੇਣਾ, ਮੈਂ ਸੌਂਪਣ ਵਾਸਤੇ ਤੁਰਿਆ, ਮੈਂ ਉਹਨੂੰ ਕਾਬੂ ਕਰਨ ਵਾਸਤੇ ਨਹੀਂ ਤੁਰਿਆ। ਇਸ ਤਰ੍ਹਾਂ ਦੀ ਬਿਰਤੀ ਖੋਜ, ਇਸ ਲਈ ਕਈ ਤਰ੍ਹਾਂ ਦੀ ਖੋਜ ਜੀਵਨ ਨੂੰ ਵੰਡ ਦਿੰਦੀ ਹੈ, ਜਿਸ ਕਰਕੇ ਮਨੁੱਖ ਤੁਰ ਨਹੀਂ ਸਕਦਾ ਔਰ ਰਸਤੇ ਵਿਚ ਉਹਦੀ ਜੀਵਨ ਸ਼ਕਤੀ ਸਾਰੀ ਗੁਆਚ ਜਾਂਦੀ ਏ। ਔਰ ਗੁਰੂ ਸਾਹਿਬ ਨੇ ਤਾਂ ਇਹ ਅਕੀਦਾ ਇੱਕ ਤੇ ਕਰਨ ਦੀ ਗੱਲ ਕੀਤੀ ਕਿ ਜਿਹੜੇ ਰਾਹ ਤੇ ਤੂੰ ਤੁਰ ਰਿਹਾ, ਦੂਸਰਾ ਤੈਨੂੰ ਸੋਨਾ ਵੀ ਦਿਖਾਦਾ, ਜੋ ਮਰਜ਼ੀ ਦਿਖਾਦਾ, ਤੂੰ ਸਿਰਫ ਆਪਣੇ ਰਸਤੇ ਨੂੰ ਚੁਣਨਾ ਹੈ, ਆਪਣੇ ਰਾਹ ਤੇ ਤੁਰਨਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਦੂਸਰ ਦੂਜੀ ਬਾਤ ਨਾ ਧਰੇ ਕਾਨਾ, ਦੂਜੀ ਗੱਲ ਤੂੰ ਕੰਨ ਤੇ ਹੀ ਨਹੀਂ ਆਉਣ ਦੇਣੀ ਤਾਂ ਤੇਰਾ ਵਿਕਾਸ ਹੋਏਗਾ, ਨਹੀਂ ਤੇ ਅੰਦਰਲੇ ਵਿਕਾਸ, ਅੰਦਰਲੇ ਜਿਹੜੇ ਵਿਸ਼ਵਾਸ ਨੇ ਹਿਲਦੇ ਰਹਿਣਗੇ ਤੇ ਇਸ ਹਿਲਦੀ ਹੋਈ ਦਸ਼ਾ ਵਿਚ ਜੀਵਨ ਪਰਵਾਨ ਨਹੀਂ ਚੜੇਗਾ। ਇਹ ਜਿਹੜਾ ਜਾਨੀ ਖਾਂ ਨਾਮ ਦਾ ਮੁਰੀਦ ਸੀ ਉਸ ਫਕੀਰ ਦਾ, ਇਹ ਤੁਰ ਪਿਆ ਅੰਮ੍ਰਿਤਸਰ ਵਾਲੀ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਇਆ, ਅੰਦਰ ਆ ਗਿਆ। ਹੁਣ ਕਈਆਂ ਨੂੰ ਤੇ ਸਿੱਧੀ ਕਿਰਪਾ ਕੀਤੀ ਗੁਰੂ ਸਾਹਿਬ ਨੇ, ਪਰ ਇਹਦੀ ਕੋਈ ਗੰਧ ਨਹੀਂ ਸੁਣਦੇ, ਪਿੱਛੇ ਪਿੱਛੇ ਤੁਰਿਆ ਫਿਰਦਾ, ਕਿਉਂਕਿ ਮਸਲਾ ਬੜਾ ਸੀਰੀਅਸ ਸੀ, ਕਹਾਣੀ ਬਹੁਤ ਲੰਬੀ ਸੀ। ਇਸ ਕਰਕੇ ਇੱਕ ਦਿਨ ਫਿਰ ਪਿੱਛੇ ਪੈ ਗਿਆ। ਸਤਿਗੁਰਾਂ ਨੇ ਕੋਲ ਸਿੱਖਾਂ ਨੂੰ ਬੁਲਾਇਆ, ਕਹਿਣ ਲੱਗੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ, ਰੱਬ ਲੱਭਦਾ ਫਿਰਦਾ ਹੈ, ਇੱਥੇ ਪ੍ਰਮਾਤਮਾ ਇਹਦੇ ਵੱਸ ਦੀ ਗੱਲ ਹੀ ਨਹੀਂ ਹੈ, ਬਾਹਰ ਕੱਢ ਦਿਓ। ਬਾਹਰ ਕੱਢਿਆ ਗਿਆ, ਬਾਹਰ ਬੈਠ ਗਿਆ, ਉਥੇ ਵੀ ਉਹਦੀ ਉਹੀ ਰੱਟ ਸੀ ਪ੍ਰਮਾਤਮਾ ਦੀ। ਸਤਿਗੁਰੂ ਬਾਹਰ ਨਿਕਲੇ, ਫਿਰ ਅੱਗੇ ਆ ਗਿਆ, ਤੈਨੂੰ ਪ੍ਰਮਾਤਮਾ ਚਾਹੀਦਾ। ਹੁਣ ਸਤਿਗੁਰੂ ਨੇ ਵੇਖਿਆ ਇਹਦੇ ਵਿੱਚ ਭਾਵੇਂ ਉਲਝਣ ਬੜੀ ਹੈ, ਪਰ ਇਹਦੇ ਵਿੱਚ ਹਿੰਮਤ ਬੜੀ ਹੈ। ਜਿਹੜਾ ਧਾਰਮਿਕ ਵਿਅਕਤੀ ਹੈ ਨਾ, ਉਹਦੇ ਵਿੱਚ ਹਿੰਮਤ ਹੋਣੀ ਚਾਹੀਦੀ ਹੈ, ਹਿੰਮਤ ਤੋਂ ਬਿਨਾਂ ਰਸਤਾ ਤੈਅ ਨਹੀਂ ਹੁੰਦਾ। ਇਹ ਗੱਲ ਯਾਦ ਰੱਖਣਾ, ਜਿਹੜਾ ਵਾਰ ਵਾਰ ਕਿਹਾ ਜਾਂਦਾ ਨਾ ਵੀ ਮੈਂ ਕਿਛ ਨਾ ਹੀ ਹਾਂ, ਕਿਛ ਨਾ ਹੀ, ਮੇਰੇ ਬਸ ਕੁਝ ਨਹੀਂ, ਮੇਰੇ ਬਸ ਕੁਝ ਨਹੀਂ, ਇਹ ਸਿਰਫ ਤਾਂ ਕਿਹਾ ਜਾਂਦਾ ਵੀ ਬੰਦੇ ਵਿੱਚ ਹੰਕਾਰ ਨਾ ਆਵੇ। ਵੈਸੇ ਧਾਰਮਿਕ ਬੰਦੇ ਵਿੱਚ ਇੰਨੀ ਸ਼ਕਤੀ ਚਾਹੀਦੀ ਹੈ ਵੀ ਜਿਵੇਂ ਇੱਕ ਇਸ ਤਰ੍ਹਾਂ ਦਾ ਸੂਰਮਾ ਹੋਵੇ ਜਿਹਦੇ ਸਾਹਮਣੇ 1.25 ਲੱਖ ਬੰਦਾ ਖੜਾ ਹੋਵੇ ਤੇ ਉਹ ਪਰਵਾਹ ਨਾ ਕਰੇ, ਉਹਦੀ ਇੰਨੀ ਤਾਕਤ ਹੋਵੇ, ਤੇ ਤਾਂ ਇਸ ਰਾਹ ਤੇ ਤੁਰਿਆ ਜਾਂਦਾ। ਭਾਈ ਗੁਰਦਾਸ ਜੀ ਨੇ ਇਸ ਰਸਤੇ ਨੂੰ ਕਹਿ ਸੱਪ ਤੇ ਸ਼ੇਰ ਦਾ ਸ਼ਿਕਾਰ, ਇੰਨੀ ਹਿੰਮਤ ਚਾਹੀਦੀ, ਇੰਨੀ ਇਕਾਗਰਤਾ ਚਾਹੀਦੀ। ਇਸ ਲਈ ਜਾਨੀ ਖਾਂ ਵੱਲ ਵੇਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਰੱਬ ਚਾਹੀਦਾ, ਦਰਿਆ ਸੀ ਥੋੜੀ ਜਿਹੀ ਦੂਰ ਪੈਂਦਾ, ਕਹਿਣ ਲੱਗੇ ਜਾ ਦਰਿਆ ਵਿੱਚ ਛਾਲ ਮਾਰ ਦੇ। ਬਸ ਇੰਨਾ ਕਹਿਣ ਦੀ ਦੇਰ ਸੀ, ਦੌੜ ਪਿਆ, ਇੰਨੀ ਜ਼ੋਰ ਦੀ ਦੌੜਿਆ ਔਰ ਪਿੱਛੋਂ ਨਹੀਂ ਦੇਖਦਾ। ਸਤਿਗੁਰੂ ਕਹਿੰਦੇ ਨੇ ਵੀ ਕੁਝ ਪਿੱਛੇ ਮੁੜ ਕੇ ਦੇਖਦਾ ਕਿ ਨਹੀਂ, ਪਰ ਪਿੱਛੇ ਨਹੀਂ ਉਹ ਦੇਖ ਰਿਹਾ, ਔਰ ਪਿੱਛੇ ਨਾ ਦੇਖਣ ਕਰਕੇ ਸਤਿਗੁਰਾਂ ਦੇ ਮਨ ਜਿਹੜਾ ਹੈ ਦਿਆਲ ਹੋ ਗਿਆ, ਖੁਸ਼ ਹੋ ਗਿਆ। ਇਹ ਹੈ ਗੁਰੂ ਕੀ ਦਿਆਲਤਾ, ਵੀ ਜੋ ਕੁਝ ਗੁਰੂ ਨੇ ਕਿਹਾ ਉਸ ਕੰਮ ਵਿੱਚ ਪਿੱਛੇ ਨਾ ਮੁੜ ਕੇ ਵੇਖਣਾ, ਪਿੱਛੇ ਨਾ ਮੁੜ ਕੇ ਦੇਖਣਾ। ਜਦੋਂ ਪਿੱਛੇ ਦੇਖਿਆ ਉਹ ਕੰਮ ਰੁਕ ਜਾਏਗਾ, ਔਰ ਹੈ ਬਹੁਤ ਔਖਾ ਵਿਅਕਤੀ ਤੇ ਜਪਜੀ ਸਾਹਿਬ ਪੜ੍ਹਦੇ ਆ ਵਿੱਚ ਵਿੱਚ ਕਈ ਵਾਰੀ ਵੇਖ ਲੈਂਦਾ ਵੀ ਹੋਈ ਗੱਲਬਾਤ ਕਿ ਨਹੀਂ, ਅੰਦਰ 38 ਸਾਰੀਆਂ ਪੌੜੀਆਂ ਨੇ, ਸਾਰਾ 15 ਮਿੰਟ ਦਾ ਸਮਾਂ ਹੈ, ਉਹਦੇ ਵਿੱਚ ਵੀ 3-4 ਵਾਰੀ ਚੈੱਕ ਕਰ ਹੀ ਲੈਂਦਾ ਵੀ ਕੋਈ ਗੱਲਬਾਤ ਹੈ ਕਾ ਇਹਨੂੰ ਛੱਡ ਹੀ ਦਈਏ, ਕੋਈ ਗੱਲਬਾਤ ਬਣ ਨਹੀਂ ਰਹੀ। ਪਰ ਇੱਥੇ ਕਿੱਥੇ ਹੈ, ਉੱਥੇ ਤਾਂ ਸਿਰਫ ਅੱਗੇ ਹੈ, ਪਿੱਛੇ ਵੇਖਣ ਦਾ ਸਵਾਲ ਨਹੀਂ ਹੈ। ਇਸ ਲਈ ਇੱਕ ਬੜੀ ਪਿਆਰੀ ਕਹਾਣੀ ਸਾਖੀ ਹੈ ਇਤਿਹਾਸ ਦੇ ਵਿੱਚ ਵੀ ਨਾਨਕ ਮਤੇ ਜਦੋਂ ਯੋਗੀਆਂ ਨੇ ਪਾਣੀ ਨਹੀਂ ਸੀ ਦਿੱਤਾ ਤੇ ਗੁਰੂ ਸਾਹਿਬ ਨੇ ਕਿਹਾ ਸੀ ਮਰਦਾਨਿਆਂ ਆ ਸੋਟੀ ਲੈ ਜਾ, ਜਿੱਧਰ ਤੇਰੀ ਸੋਟੀ ਆਏਗੀ ਪਾਣੀ ਆਪਣੇ ਆਪ ਝਰਨੇ ਬਣ ਕੇ ਤੇਰੇ ਪਿੱਛੇ ਤੁਰੇਗਾ। ਔਰ ਨਾਲ ਇਹ ਗੱਲ ਕਹੀ, ਭਾਈ ਸਾਹਿਬ ਤੂੰ ਪਿੱਛੇ ਨਹੀਂ ਵੇਖਣਾ ਵੀ ਪਾਣੀ ਆ ਰਿਹਾ ਕਿ ਨਹੀਂ ਆ ਰਿਹਾ, ਇਹ ਸ਼ਰਤ ਹੈ, ਜਿੱਥੇ ਤੂੰ ਪਰਤ ਕੇ ਪਿੱਛੇ ਵੇਖ ਲਿਆ ਪਾਣੀ ਉੱਥੇ ਰੁਕ ਜਾਣਾ। ਕਹਿਣ ਲੱਗੇ ਸਤਿਗੁਰੂ ਚਲੋ ਇਹਦੇ ਨਾਲ ਤੇ ਇਹਨੂੰ ਥੋੜਾ ਜਿਹਾ ਵਿਸ਼ਵਾਸ ਵਿੱਚ ਆ ਜਾਣਾ, ਥੋੜੇ ਜਿਹਾ ਪਿੱਛੇ ਚਲੇ ਜਾਓ 100 ਕੁ ਸਾਲ, ਉਸ ਤਰ੍ਹਾਂ ਸੁਣੋ ਜਿਵੇਂ ਅੱਜ ਤੋਂ 100 ਸਾਲ ਪਹਿਲਾਂ ਲੋਕ ਸੁਣਦੇ ਸਨ। ਹੁਣ ਤਾਂ ਦਿਮਾਗ ਹੀ ਇਸ ਤਰ੍ਹਾਂ ਦਾ ਹੋ ਗਿਆ ਲੋਕਾਂ ਦਾ ਕਿ ਉਹ ਭਾਵਨਾ ਨੂੰ ਸਮਝ ਨਹੀਂ ਰਹੇ, ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਗੁਬਾਰ ਭਰਿਆ ਗਿਆ ਦਿਮਾਗ ਦੇ ਵਿੱਚ, ਉਹ ਸੁਣਨ ਨਹੀਂ ਦਿੰਦਾ ਕੋਈ। ਇਹਦੇ ਨਾਲ ਅੰਧ ਵਿਸ਼ਵਾਸ ਪੈਦਾ ਨਹੀਂ ਹੁੰਦਾ, ਇਹਦੇ ਵਿੱਚ ਮਨੁੱਖ ਨਿਰਾਕਾਰ ਵਿੱਚ ਪ੍ਰਵੇਸ਼ ਕਰਦਾ ਹੈ, ਜਿੱਥੇ ਸੀਮਾ ਟੁੱਟ ਜਾਂਦੀ, ਜਿੱਥੇ ਗਿਣਤੀਆਂ ਖਤਮ ਹੁੰਦੀਆਂ। ਆਹ ਮੈਂ ਤਾਂ ਇੱਥੇ ਚੱਲਦੇ ਹੀ ਸਾਰਾ ਦਿਨ ਬੰਦਾ ਰੋਂਦਾ ਹੀ ਰਹਿੰਦਾ ਗਿਣ ਗਿਣ ਕੇ, ਇਹਦੇ ਵਿੱਚੋਂ ਕੀ ਮਿਲਦਾ, ਥੋੜਾ ਜਿਹਾ ਕਦੇ ਕਦੇ ਗਿਣਨ ਤੋਂ ਅੱਗੇ ਚਲੇ ਜਾਣਾ ਚਾਹੀਦਾ। ਅਸੀਮ ਦੁਨੀਆਂ ਵਿੱਚ ਜਿੱਥੇ ਹਿਸਾਬ ਕਿਤਾਬ ਟੁੱਟ ਜਾਂਦੇ ਨੇ, ਹਿਸਾਬ ਕਿਤਾਬ ਵਿੱਚੋਂ ਜੋ ਕੁਝ ਮਿਲਿਆ ਤੁਹਾਨੂੰ ਪਤਾ ਹੀ, ਸਾਰਾ ਕੁਝ ਸਾਰੇ ਕੈਦ ਆ ਹੀ ਗਏ, ਆਪਾਂ ਕੈਦ ਵਿੱਚ ਹੀ ਹੈ ਨਾ, ਸਮਾਨ ਸਾਰਾ ਹੈ, ਸਾਰਾ ਵਧੀਆ ਹੈ, ਹੈ ਸਭ ਕੁਝ ਵਧੀਆ, ਪਰ ਬੰਦਾ ਨਹੀਂ ਬਚਿਆ, ਬਾਕੀ ਸਾਰਾ ਕੁਝ ਬਚ ਗਿਆ। ਸਹੂਲਤ ਵਿੱਚ ਕਮੀ ਕੋਈ ਨਹੀਂ ਹੈ, ਬਹੁਤ ਵਧੀਆ ਹੈ ਸਹੂਲਤ, ਪਰ ਆਦਮੀ ਨਹੀਂ ਬਚਿਆ, ਉਹ ਤੇ ਮਰ ਗਿਆ, ਗੁਲਾਮ ਹੋ ਗਿਆ ਇਹਦੇ ਵਿੱਚ, ਔਰ ਇਹ ਸਾਰਾ ਸਮਾਨ ਨੂੰ ਧੋ ਕੇ ਲੈ ਕੇ ਜਾ ਰਿਹਾ ਹੈ। ਜੇ ਨਾ ਉਹਦੇ ਨਾਲ ਤੁਰੇਗਾ ਤੇ ਡਿੱਗ ਪਏਗਾ, ਇਹਨੂੰ ਤੁਰਨਾ ਹੀ ਪਏਗਾ ਭਾਵੇਂ ਕਿਵੇਂ ਤੁਰੇ, ਇਸ ਲਈ ਫਸਿਆ ਹੋਇਆ। ਔਰ ਉਸ ਵਕਤ ਜਦੋਂ ਇਹ ਸੋਟੀ ਲੈ ਕੇ ਆਏ, ਇਤਿਹਾਸ ਦੇ ਪੰਨੇ ਕਹਿੰਦੇ ਨੇ ਕਿ ਝਰਨੇ ਉਧਰ ਨੂੰ ਤੁਰ ਪਏ ਪਹਾੜਾਂ ਦੇ ਵਿੱਚੋਂ, ਨਾਨਕ ਮਤੇ ਦਾ ਜਿਹੜਾ ਪਿੱਪਲ ਹੈ ਉਹਦੇ ਥੋੜੀ ਜਿਹੀ ਦੂਰ ਇਹ ਇੱਕ ਦਰਿਆ ਬਣਿਆ, ਉੱਥੇ ਖੂਹ ਬਣਿਆ ਹੋਇਆ। ਭਾਈ ਮਰਦਾਨਾ ਜੀ ਨੂੰ ਬਚਨ ਯਾਦ ਸੀ ਗੁਰੂ ਕਾ, ਕਿਹਾ ਸੀ ਮਰਦਾਨਿਆਂ ਪਿੱਛੋਂ ਨਹੀਂ ਦੇਖਣਾ, ਬਸ ਤੂੰ ਅੱਗੇ ਵੇਖਣਾ ਮੇਰੇ ਵੱਲ। ਪਿੱਛੇ ਵੇਖਣ ਦਾ ਮਤਲਬ ਤੂੰ ਸ਼ੱਕ ਨਹੀਂ ਕਰਨਾ ਵੀ ਵੇਖਾਂ ਹੈ ਕਿ ਨਹੀਂ, ਕਿ ਐਵੇਂ ਆਪਾਂ ਝਾੜੀਆਂ ਦੇ ਵਿੱਚੋਂ ਆਪਣੇ ਕੱਪੜੇ ਪੜਾਉਂਦੇ ਫਿਰਨੇ, ਸ਼ੱਕ ਨਹੀਂ ਕਰਨਾ। ਉਹ ਤੁਰੇ ਆਏ, ਸ਼ੱਕ ਨਹੀਂ ਕੀਤਾ, ਪਰ ਜਦੋਂ ਥੋੜੀ ਜੀ ਕਾਫੀ ਨੇੜੇ ਆ ਗਏ ਨਾ ਫਿਰ ਕਹਿੰਦੇ ਨੇ ਵੀ ਥੋੜਾ ਜਿਹਾ ਦੇਖੀਏ ਤੇ ਸਹੀ ਹੈ ਵੀ ਗੱਲਬਾਤ ਕਿ ਨਹੀਂ। ਇਹ ਕੁਦਰਤੀ ਤੌਰ ਤੇ ਮਨੁੱਖ ਮਨ ਦਾ ਹੈ ਹੀ ਤਰੀਕਾ ਹੀ ਇਸ ਤਰ੍ਹਾਂ ਦਾ ਹੈ। ਜਦੋਂ ਪਿੱਛੇ ਦੇਖਿਆ ਵਾਕਈ ਉਸ ਜ਼ਮੀਨ ਦੇ ਵਿੱਚੋਂ ਜਲ ਸਿੰਜਦਾ ਹੋਇਆ ਵਿੱਚੋਂ ਦੀ ਝਰਨੇ ਬਣਾ ਕੇ ਮਰਦਾਨੇ ਦੇ ਪਿੱਛੇ ਆ ਰਿਹਾ ਸੀ, ਹੈਰਾਨ ਹੋ ਗਿਆ, ਪਿਆਰ ਜਾਗਿਆ ਅੰਦਰ। ਉਥੇ ਇੱਕ ਟੋਇਆ ਸੀ ਜਿੱਥੇ ਖੜਾ ਸੀ, ਉਹਦੇ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ, ਸੋਮੇ ਬਣ ਗਏ। ਅੱਗੇ ਤੁਰਨ ਲੱਗਾ, ਥੋੜਾ ਜਿਹਾ ਅੱਗੇ ਤੁਰ ਕੇ ਫਿਰ ਵੇਖਿਆ ਪਰ ਹੁਣ ਕੱਲੀ ਸੋਟੀ ਹੈ, ਪਾਣੀ ਉਥੇ ਰੁਕ ਗਿਆ। ਸਤਿਗੁਰਾਂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਮਰਦਾਨੇ ਆ ਜਾ, ਬਸ ਹੁਣ ਜਿੱਥੇ ਆਉਣਾ ਸੀ ਆ ਗਿਆ, ਇਹਦੇ ਤੋਂ ਅੱਗੇ ਨਹੀਂ ਆਏਗਾ। ਕਿਉਂ? ਤੂੰ ਦੇਖ ਲਿਆ ਨਾ ਤਾਂ ਕਰਕੇ। ਇਹ ਕੁਝ ਚੀਜ਼ਾਂ ਜਿਹੜਾ ਮੱਟ ਉਹ ਲਿਲਾਰੀ ਸੀ ਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜੇ ਵਿੱਚ ਉੱਚਦੇ ਪੀਰ ਵਾਲਾ ਜਾਮਾ ਰੰਗਾਇਆ ਸੀ ਜਿਹੜਾ, ਉਹ ਮੱਟ ਅਜੇ ਵੀ ਪਿਆ ਹੋਇਆ ਪੰਜਾਬੀ ਦੇ ਘਰ ਵਿੱਚ, ਗੁਰਦੁਆਰਾ ਹੈ ਉੱਥੇ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਉਸ ਲਿਲਾਰੀ ਨੂੰ ਕਿਹਾ ਸੀ ਵੀ ਤੂੰ ਇਹ ਚੋਲਾ ਰੰਗ ਦੇ, ਉਹ ਕਹਿੰਦਾ ਸੀ ਮਹਾਰਾਜ ਰੰਗ ਕੱਚਾ ਹੈ ਅਜੇ ਨਹੀਂ ਚੜੇਗਾ। ਉਹਨਾਂ ਨੇ ਕਿਹਾ ਵੀ ਰੰਗ ਦੇ ਤੂੰ ਪਾ ਦੇ ਵਿੱਚ, ਰੰਗ ਨੂੰ ਹਿਲਾ ਕੇ ਨਾ ਦੇਖੀ ਵੀ ਕੱਚਾ ਹੈ ਕਿ ਪੱਕਾ ਹੈ। ਬਸ ਇਹੀ ਮਾਮਲਾ ਹੈ ਧਰਮ ਦਾ, ਦੇਖਣ ਦਾ ਮਤਲਬ ਸ਼ੱਕ ਕਰਨਾ, ਤੇ ਜਿੱਥੇ ਸ਼ੱਕ ਹੈ ਉੱਥੇ ਸਮਾਪਤੀ ਹੈ, ਉੱਥੇ ਕੁਝ ਨਹੀਂ ਹੈ। ਤੂੰ ਵਿੱਚੋਂ ਹਿਲਾ ਕੇ ਨਾ ਦੇਖੀ, ਉਸੇ ਤਰ੍ਹਾਂ ਪਾ ਦਿੱਤਾ, ਕੱਢਿਆ, ਰੰਗਿਆ ਗਿਆ। ਫਿਰ ਹਜ਼ੂਰ ਨੇ ਕਿਹਾ ਵੀ ਜਿੰਨਾ ਚਿਰ ਇਸ ਤਰ੍ਹਾਂ ਹੀ ਪਾਉਂਦਾ ਰਹੇਗਾ ਨਾ ਇਹ ਰੰਗ ਖਤਮ ਹੋਏਗਾ ਤੇ ਨਾ ਇਹ ਕੱਚਾ ਪਏਗਾ, ਜਿੰਨਾ ਚਿਰ ਮਰਜ਼ੀ ਕੱਢ ਜਿੰਨੇ ਵੀ ਕੱਪੜੇ। ਕੱਢਦਾ ਰਿਹਾ, ਕਿਤੇ 6 ਮਹੀਨਿਆਂ ਬਾਅਦ ਉਹਨੇ ਵੀ ਇੱਕ ਦਿਨ ਵਿਚਾਰੇ ਦੇਖ ਲਿਆ, ਪਰਤ ਕੇ ਨਹੀਂ ਗੱਲ ਬਣੀ। ਦੇਖਣ ਦਾ ਮਤਲਬ ਗੁਰੂ ਤੇ ਸ਼ੱਕ ਵੀ ਇਸ ਤਰ੍ਹਾਂ ਹੋਏਗਾ ਕਿ ਨਹੀਂ, ਜਦੋਂ ਇਹ ਆਇਆ ਉਦੋਂ ਨਹੀਂ ਹੋਏਗਾ। ਇਸ ਲਈ ਬੇਨਤੀ ਕਰ ਰਿਹਾ ਸਾਂ ਵੀ ਖੋਜ ਇੱਕ ਪਾਸੇ ਦੀ, ਇੱਕ ਪਾਸੇ ਦਾ ਜੀਵਨ ਜਿਹੜਾ ਜਾਨੀ ਖਾਂ ਗੁਰੂ ਹਰਗੋਬਿੰਦ ਸਾਹਿਬ ਦੇਖ ਰਹੇ ਨੇ, ਦੌੜਦਾ ਪਿੱਛੇ ਦੇਖਦਾ ਕਿ ਨਹੀਂ। ਸਾਹਿਬ ਨੇ ਵੇਖਿਆ ਨਹੀਂ ਦੇਖਦਾ, ਪੂਰੀ ਤਸੱਲੀ ਨਾਲ ਦਰਿਆ ਵਿੱਚ ਛਾਲ ਮਾਰਨ ਵਾਸਤੇ ਜਾ ਰਿਹਾ। ਪਿੱਛੋਂ ਇੱਕ ਘੋੜ ਸਵਾਰ ਖੜਾ ਸੀ, ਕਹਿਣ ਲੱਗੇ ਜਾਓ ਇਹਨੂੰ ਰੋਕ ਦਿਓ, ਦਰਿਆ ਵਿੱਚ ਛਾਲ ਨਾ ਮਾਰੇ, ਫੜ ਕੇ ਲਿਆਓ। ਪਾਸ ਹੋ ਗਿਆ, ਕਿਉਂਕਿ ਪੂਰਾ ਇਰਾਦਾ ਸੀ, ਪੂਰੀ ਸ਼ਕਤੀ ਉਹਨੇ ਉਹ ਕਰ ਹੀ ਦੇਣਾ ਸੀ। ਜੇ ਨਾ ਉਹ ਘੋੜ ਸਵਾਰ ਜਾਂਦਾ ਤੇ ਉਹਨੂੰ ਕੋਈ ਮਤਲਬ ਨਹੀਂ ਸੀ ਮਰਨ ਨਾਲ ਜਾਂ ਡੁੱਬਣ ਨਾਲ ਜਾਂ, ਕਿਉਂਕਿ ਗੁਰੂ ਦਾ ਕੰਮ ਸੌਂਪ ਦਿੱਤਾ। ਇਹ ਹੈ ਗੁਰੂ ਧਾਰਨ ਕਰਨ ਦਾ ਸਭ ਤੋਂ ਔਖਾ ਕਨਸੈਪਟ, ਤੇ ਸੌਖਾ ਇਸ ਕਰਕੇ ਹੈ ਕਿ ਉਹਦੇ ਵਿੱਚ ਬਾਕੀ ਹੋਰ ਨਹੀਂ ਕੋਈ ਕਰਨਾ ਪਏਗਾ, ਸਿਰਫ ਗੁਰੂ ਦੇ ਹੁਕਮ ਵਿੱਚ ਹੀ ਤੁਰਨਾ ਪਏਗਾ। ਇਸ ਲਈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਗੁਰੂ ਸਾਹਿਬ ਕਹਿੰਦੇ ਨੇ ਹੁੰਦਾ ਉਹਦੀ ਕਿਰਪਾ ਦੇ ਨਾਲ, ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨ ਚਿੰਦਿਆ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ। ਇਸ ਤਰ੍ਹਾਂ ਸੰਪੂਰਨਤਾ ਹੁੰਦੀ, ਇਸ ਕਰਕੇ ਉਹਨੂੰ ਵਾਪਸ ਲਿਆਂਦਾ। ਸਤਿਗੁਰਾਂ ਨੇ ਦ੍ਰਿਸ਼ਟੀ ਪਾਈ, ਕਈ ਜਨਮਾਂ ਦਾ ਕੰਮ ਇੱਕੋ ਸਮੇਂ ਵਿੱਚ ਕਰ ਦਿੱਤਾ, ਕਿਉਂਕਿ ਹਿੰਮਤ ਸੀ ਉਹਦੇ ਵਿੱਚ। ਇਸ ਲਈ ਜਿੰਨੀ ਹਿੰਮਤ ਇਸ ਰਾਹ ਤੇ, ਲੋਕ ਤਾਂ ਸੋਚਦੇ ਨੇ ਕਾਇਰ ਡਰਪੋਕ ਲੋਕ ਧਾਰਮਿਕ ਬਣਦੇ, ਜਿੰਨੀ ਹਿੰਮਤ ਧਰਮ ਦੇ ਰਾਹ ਤੇ ਚਾਹੀਦੀ ਇੰਨੀ ਹੋਰ ਕਿਸੇ ਰਾਹ ਤੇ ਚਾਹੀਦੀ ਨਹੀਂ, ਉਹਦਾ ਕੰਮ ਸਰ ਜਾਂਦੇ ਨੇ, ਸੌਖੇ ਨੇ। ਇਹਦੇ ਵਿੱਚ ਤਾਂ ਬਹੁਤ ਗੁਰੂ ਦੀ ਕਿਰਪਾ ਦੇ ਨਾਲ ਬੰਦਾ ਹਿੰਮਤ ਵਾਲਾ ਹੋਣਾ ਚਾਹੀਦਾ। ਇਸ ਕਰਕੇ ਸਤਿਗੁਰਾਂ ਨੇ ਜਿਹੜੀ ਬੇਨਤੀ ਕਰ ਰਿਹਾ ਸਾਂ ਵੀ ਤਿੰਨ ਤਰ੍ਹਾਂ ਦੀ ਖੋਜ ਹੈ, ਇੱਕ ਸੰਸਾਰ ਦੀ ਖੋਜ, ਤੇ ਸਤਿਗੁਰੂ ਕਹਿੰਦੇ ਪਹਿਲਾਂ ਤੇ ਸੰਸਾਰ ਦੀ ਖੋਜ ਕਰ, ਸਹੀ ਸੰਸਾਰ ਦੀ ਖੋਜ ਕਰ, ਪਰ ਉਹ ਖੋਜ ਤੂੰ ਇਸ ਢੰਗ ਨਾਲ ਕਰ ਵੀ ਇਸ ਖੋਜ ਨਾਲ ਮੇਰਾ ਜੀਵਨ ਚੱਲੇਗਾ, ਬਸਰ ਹੋ ਜਾਏਗਾ, ਇਹ ਖੋਜ ਮੇਰੇ ਜੀਵਨ ਨੂੰ ਤ੍ਰਿਪਤੀ ਨਹੀਂ ਦੇਵੇਗੀ। ਇਹ ਸਮਝ ਕੇ ਸੰਸਾਰ ਦੇ ਕੰਮ ਕਰ, ਸੰਸਾਰ ਦੀ ਖੋਜ ਕਰ, ਸੰਸਾਰ ਬਾਰੇ ਜਾਣਕਾਰੀ ਹਾਸਲ ਕਰ, ਉਹਦੇ ਵਿੱਚੋਂ ਤੂੰ ਇਹ ਨਾ ਸੋਚ ਵੀ ਤ੍ਰਿਪਤੀ ਮਿਲੇਗੀ। ਜੇ ਤੂੰ ਤ੍ਰਿਪਤੀ ਬਾਰੇ ਸੋਚਿਆ ਤੇ ਡਿਵਾਰਸ ਮਿਲੇਗਾ, ਉੱਥੇ ਹੋਰ ਕੁਝ ਨਹੀਂ ਮਿਲੇਗਾ, ਇਹ ਪ੍ਰਾਪਤੀ, ਕਿਉਂਕਿ ਉਥੋਂ ਉਹ ਜੋ ਤੂੰ ਉਮੀਦ ਕਰਕੇ ਕਰ ਰਿਹਾ ਪ੍ਰਾਪਤੀ ਨਹੀਂ ਹੋਏਗੀ। ਇਸ ਲਈ ਜੋ ਕੁਝ ਹੈ ਸੰਸਾਰ ਇਹਨੂੰ ਉਹਨਾਂ ਕੋ ਸਮਝ ਕੇ ਕਮਾ ਇਹ ਠੀਕ ਹੈ। ਸੰਸਾਰ ਇੱਕ ਹਿੱਸਾ ਜੀਵਨ ਦਾ, ਮਾਇਆ ਇੱਕ ਹਿੱਸਾ ਹੈ, ਇਹਨੂੰ ਬਣਾ, ਪਰ ਇਹ ਚੀਜ਼ਾਂ ਤੇਰੇ ਜੀਵਨ ਦਾ ਨਿਸ਼ਾਨਾ ਨਹੀਂ ਹਨ। ਨਿਸ਼ਾਨਾ ਹੈ ਪਰਮਾਤਮਾ ਦਾ ਨਾਮ, ਇਹ ਚੀਜ਼ਾਂ ਤੇਰਾ ਸਫ਼ਰ ਨੇ, ਇਹਨਾਂ ਨੂੰ ਨਾਲ ਲੈ ਔਰ ਆਪਣੇ ਸਫ਼ਰ ਨੂੰ ਤੈਅ ਕਰ। ਫਿਰ ਉਹਦੇ ਤੋਂ ਬਾਅਦ ਜਦੋਂ ਸੰਸਾਰ ਵੱਲੋਂ ਥੋੜੀ ਜਿਹੀ ਆਸ ਫਿੱਕੀ ਪਵੇ, ਜੀਵਨ ਦੀ ਸ਼ਕਤੀ ਇਕਾਗਰ ਹੋ ਜਾਂਦੀ, ਫਿਰ ਉਹ ਧਰਮ ਦੇ ਮਾਰਗ ਦੇ ਉੱਤੇ ਪੂਰੀ ਤਰ੍ਹਾਂ ਤੇਜ਼ੀ ਨਾਲ ਖੋਜ ਕਰਦੀ ਹੈ ਔਰ ਉਹਦੇ ਵਿੱਚ ਫਿਰ ਦੂਸਰਾ ਕਨਸੈਪਟ ਸ਼ਾਮਲ ਹੋ ਜਾਂਦਾ ਕਿ ਆਦਮੀ ਲੋਭੀ ਤੌਰ ਤੇ ਧਰਮ ਕਮਾਉਂਦਾ ਕਿ ਜਲਦੀ ਪ੍ਰਾਪਤੀ ਹੋ ਜਾਏ, ਇਸ ਕਰਕੇ ਉਹ ਆਪਣੇ ਸਾਧਨ ਤੋਂ ਆਸੇ ਪਾਸੇ ਵੀ ਧਿਆਨ ਮਾਰਦਾ ਰਹਿੰਦਾ ਕਿ ਕੋਈ ਹੋਰ ਇਸ ਤਰ੍ਹਾਂ ਦਾ ਸਾਧਨ ਮਿਲ ਜਾਏ ਜਿਹੜਾ ਮੈਨੂੰ ਜਲਦੀ ਇਸ ਰਾਹ ਤੇ ਲੈ ਕੇ ਚਲਾ ਜਾਏ, ਇਸ ਤਰ੍ਹਾਂ ਵੀ ਉਹ ਰਸਤੇ ਵਿੱਚ ਭਟਕਿਆ ਰਹਿੰਦਾ। ਇਸ ਲਈ ਸੰਪੂਰਨ ਵਾਰ ਦੇਣਾ ਜੀਵਨ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਕੁਰਬਾਨੀ ਦੇ ਦੇਣੀ, ਆਪਣੇ ਆਪੇ ਨੂੰ ਭੇਟ ਚੜਾ ਦੇਣਾ, ਇਹ ਧਰਮ ਦਾ ਸੰਪੂਰਨ ਮਾਰਗ ਹੈ। ਤੇ ਸਤਿਗੁਰਾਂ ਨੇ ਬਚਨ ਕਹੇ ਨੇ, ਕਹਿਣ ਲੱਗੇ ਵਤੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ। ਸੰਸਾਰ ਦੇ ਅੰਦਰ ਦੋ ਚੀਜ਼ਾਂ ਨੇ, ਇੱਕ ਤੇ ਮਨੁੱਖ ਆਪ ਯਤਨ ਕਰਦਾ, ਛਾਲਾਂ ਮਾਰਦਾ ਹੈ, ਤੇ ਦੂਸਰਾ ਵਿਸ਼ਾ ਹੈ ਪ੍ਰਮਾਤਮਾ ਉਹ ਹੀ ਹੋਣ ਦਿੰਦਾ ਜੋ ਉਹਦੀ ਮਰਜ਼ੀ ਹੈ। ਇਹ ਦੋ ਚੀਜ਼ਾਂ ਇਕੱਠੀਆਂ ਨੇ, ਇੱਥੇ ਖਿਆਲ ਕਰਨਾ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋਵੇਂ ਚੀਜ਼ਾਂ ਦਰਜ ਕੀਤੀਆਂ ਨੇ। ਹੋਣਾ ਉਹ ਹੈ ਜੋ ਰੱਬ ਨੇ ਕਰਨਾ ਹੈ, ਫਿਰ ਮਨੁੱਖ ਯਤਨ ਕਿਉਂ ਕਰੇ, ਮਨੁੱਖ ਕਿਵੇਂ ਕਰੇ, ਫਿਰ ਸਵਾਲ ਇਹ ਪੈਦਾ ਹੁੰਦਾ। ਮਨੁੱਖ ਦੇ ਕੀਤਿਆਂ ਕੁਝ ਨਹੀਂ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮਨ ਕੀ ਮਨ ਹੀ ਮਾਹੇ ਰਹੀ, ਉਹ ਵਿੱਚ ਹੀ ਰਹਿ ਜਾਂਦਾ ਸਭ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ। ਇਸ ਤਰ੍ਹਾਂ ਨਹੀਂ ਹੋਏਗਾ ਜਿਵੇਂ ਅਸੀਂ ਸੋਚ ਰਹੇ ਹਾਂ, ਹੋਏਗਾ ਉਸ ਤਰ੍ਹਾਂ ਜਿਵੇਂ ਉਹਨੇ ਸੈਟਿੰਗ ਕੀਤੀ ਹੋਈ ਜੀਵਨ ਦੇ ਵਿੱਚ, ਉਸ ਤਰ੍ਹਾਂ ਵਾਪਰੇਗਾ। ਫਿਰ ਗੁਰੂ ਸਾਹਿਬ ਇਹ ਕਿਉਂ ਕਹਿੰਦੇ ਨੇ ਵੀ ਤੂੰ ਇਸ ਤਰ੍ਹਾਂ ਕਰ, ਇਹ ਵਿੱਚੋਂ ਸਵਾਲ ਪੈਦਾ ਹੁੰਦਾ ਨਾ ਵੀ ਜੇ ਪ੍ਰਮਾਤਮਾ ਨੇ ਕਰਨਾ ਹੈ ਤੇ ਆਪਾਂ ਬਸ ਤੁਰੀ ਜਾਂਦੇ ਹਾਂ ਜਿੱਧਰ ਨੂੰ ਰਸਤਾ ਮਿਲਦਾ ਹੈ, ਫਿਰ ਤਾਂ ਕੋਈ ਜੀਵਨ ਦਾ ਸਿਸਟਮ ਨਾ ਹੋਇਆ ਤੇ ਸਾਰਾ ਜੀਵਨ ਤੇ ਮਰਿਆਦਾ ਵਿੱਚ ਚੱਲ ਰਿਹਾ। ਇਹ ਸਵਾਲ ਬੜਾ ਗੰਭੀਰ ਹੈ। ਜੋ ਕੁਝ ਹੁੰਦਾ ਸੰਸਾਰ ਵਿੱਚ ਉਹ ਪ੍ਰਮਾਤਮਾ ਹੀ ਕਰ ਰਿਹਾ ਹੈ। ਫਿਰ ਉਹ ਪਤਾ ਕਿਵੇਂ ਲੱਗੇ ਕਿ ਪ੍ਰਮਾਤਮਾ ਕੀ ਕਰਨਾ ਚਾਹੁੰਦਾ ਹੈ, ਇਹ ਦੂਸਰਾ ਸਵਾਲ ਹੈ। ਜੋ ਕੁਝ ਹੁੰਦਾ ਉਹ ਹੀ ਕਰ ਰਿਹਾ ਹੈ, ਜਿਵੇਂ ਮਨੁੱਖ ਚੱਲਦਾ ਉਹ ਚਲਾ ਰਿਹਾ, ਫਿਰ ਪਤਾ ਕਿਵੇਂ ਲੱਗੇ ਕਿ ਉਹ ਸਾਨੂੰ ਕਿਵੇਂ ਚਲਾਉਣਾ ਚਾਹੁੰਦਾ, ਨਹੀਂ ਤੇ ਅਸੀਂ ਆਪਣੀ ਮਰਜ਼ੀ ਨਾਲ ਵੀ ਚੱਲਾਂਗੇ। ਇਹ ਕਿਸੇ ਧਾਰਮਿਕ ਗ੍ਰੰਥ ਵਿੱਚ ਨਹੀਂ ਲਿਖਿਆ ਕਿ ਪ੍ਰਮਾਤਮਾ ਕਹਿੰਦਾ ਵੀ ਸ਼ਰਾਬ ਪੀਣ ਵਾਲੇ ਲੋਕ ਜਾਂ ਇਹ ਜਿਨ੍ਹਾਂ ਨੂੰ ਅਸੀਂ ਕੁਕਰਮ ਕਹਿੰਦੇ ਵੀ ਮੈਂ ਇਹਨਾਂ ਨੂੰ ਬਣਾਇਆ, ਕਿਤੇ ਲਿਖਿਆ ਨਹੀਂ ਹੋਇਆ। ਇੱਕ ਵੀ ਧਾਰਮਿਕ ਗ੍ਰੰਥ ਨਹੀਂ ਕਹਿੰਦਾ ਵੀ ਇਹ ਮੈਂ ਪੈਦਾ ਕੀਤੇ। ਫਿਰ ਪਤਾ ਕਿਵੇਂ ਲੱਗੇ ਉਹ ਚਲਾਉਣਾ ਕਿਵੇਂ ਚਾਹੁੰਦਾ। ਤਾਂ ਹੀ ਤੇ ਗੁਰੂ ਦੀ ਮੱਤ ਦੀ ਲੋੜ ਪਈ ਕਿ ਗੁਰੂ ਕੀ ਮੱਤ ਧਾਰਨ ਕਰ, ਉਹਦੇ ਵਿੱਚੋਂ ਤੈਨੂੰ ਪ੍ਰਮਾਤਮਾ ਦੇ ਹੁਕਮ ਦੀ ਪਹਿਚਾਣ ਆਏਗੀ ਕਿ ਰੱਬ ਤੈਨੂੰ ਕਿਵੇਂ ਚਲਾਉਣਾ ਚਾਹੁੰਦਾ। ਤੂੰ ਫਿਰ ਉਸ ਤਰ੍ਹਾਂ ਚੱਲੇਗਾ ਤੇ ਆਊਟ ਨਹੀਂ ਜਾਏਗਾ ਤੇ ਤੈਨੂੰ ਸੁੱਖ ਮਿਲੇਗਾ, ਤੂੰ ਠੀਕ ਖੇਡੇਗਾ ਇਸ ਜੀਵਨ ਵਿੱਚ। ਜੀਵਨ ਇੱਕ ਖੇਡ ਹੈ ਨਾ, ਤੇ ਖੇਡ ਦਾ ਵੀ ਤੇ ਕੋਈ ਨਿਯਮ ਹੁੰਦਾ, ਉਹਦੇ ਵਿੱਚ ਵੀ ਰਹਿਣਾ ਪੈਂਦਾ ਟੀਮ ਦੇ ਜਿਹੜੇ ਖਿਡਾਰੀ ਨੇ। ਜੇ ਉਹ ਟੀਮ ਤੋਂ ਬਾਹਰ ਆਊਟ ਖੇਡਦੇ ਨੇ, ਗਲਤ ਖੇਡਦੇ ਨੇ, ਤੇ ਟੀਮ ਤੋਂ ਬਾਹਰ ਕੱਢ ਦਿੱਤੇ ਜਾਂਦੇ ਨੇ। ਜੀਵਨ ਭਾਵੇਂ ਇੱਕ ਖੇਡ ਹੈ ਪਰ ਇਹ ਖੇਡ ਵੀ ਇੱਕ ਨਿਯਮ ਦੇ ਅੰਦਰ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਜੋ ਮਰਜ਼ੀ ਕਰੋ ਇਹ ਪ੍ਰਮਾਤਮਾ ਹੀ ਕਰਾ ਰਿਹਾ ਹੈ, ਇਹ ਰਸਤਾ ਗਲਤ ਹੈ। ਗੁਰੂ ਸਾਹਿਬ ਨੇ ਜਿੱਥੇ ਜਾ ਕੇ ਇਹ ਕਿਹਾ ਨਾ, ਉਹ ਵੀ ਮੈਂ ਥੋੜਾ ਜਿਹਾ ਬਚਨ ਤੁਹਾਡੇ ਨਾਲ ਸਾਂਝਾ ਕਰਦਿਆਂ ਵੀ ਇੱਕ ਪਾਪੀ ਬੰਦਾ ਪਾਪ ਕਰ ਰਿਹਾ ਪ੍ਰਮਾਤਮਾ ਹੀ ਕਰਾ ਰਿਹਾ ਨਾ, ਉਹ ਇੱਕ ਹੋਰ ਦਸ਼ਾ ਹੈ। ਉਹਦਾ ਮਤਲਬ ਹੈ ਇੱਕ ਬੰਦਾ ਪਾਪ ਕਰ ਰਿਹਾ ਤੇ ਪ੍ਰਮਾਤਮਾ ਦੀ ਜੋਤ ਉਹਦੇ ਸਰੀਰ ਦੇ ਵਿੱਚ ਟਿਕੀ ਹੋਈ ਹੈ, ਉਹਦੇ ਤੋਂ ਸ਼ਕਤੀ ਲੈ ਕੇ ਕਰ ਰਿਹਾ। ਪ੍ਰਮਾਤਮਾ ਨਹੀਂ ਕਹਿ ਰਿਹਾ ਤੂੰ ਪਾਪ ਕਰ, ਬੰਦਾ ਉਸ ਸ਼ਕਤੀ ਦੀ ਦੁਰਵਰਤੋਂ ਕਰਕੇ ਪਾਪ ਕਰ ਰਿਹਾ। ਇਸ ਲਈ ਉਥੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਇਹ ਪਾਪੀ ਜਿਹੜੇ ਨੇ ਇਹ ਵੀ ਤੇਰੀ ਸ਼ਕਤੀ ਤੋਂ ਬਿਨਾਂ ਪਾਪ ਨਹੀਂ ਕਰ ਸਕਦੇ। ਮੁਰਦਾ ਕਿਵੇਂ ਪਾਪ ਕਰੇਗਾ? ਮੰਨ ਲਓ ਇੱਕ ਵਿਅਕਤੀ ਮਰ ਗਿਆ ਹੈ, ਹੁਣ ਉਹਨੂੰ ਕਹੋ ਵੀ ਉੱਠ ਕੇ ਪਾਪ ਕਰ, ਕਿਉਂਕਿ ਪ੍ਰਮਾਤਮਾ ਦੀ ਸ਼ਕਤੀ ਤਾਂ ਪਾਸੇ ਹੋ ਗਈ, ਉਹਨੇ ਖਿੱਚ ਲਈ। گرو صاحب اودے انکار نو چوٹ مارن واسطے کہندے نے جڑا تو پاپ کرنا ہے نا پیا یہ بھی تو اودے تو شکتی اداری لے کے کرنے کیونکہ او نرپک دادا ہے او کسے دی باہ نہیں پھڑدا او جنو ایک واری دے دیندا اودے تو واپس نہیں لیندا کر تو غلط رہنا ہے جو کچھ کرے گا ادا حساب تینو دینا پے گا اس لیے ستگرو کہندے نے ودی سو وجگ نانکا سچا ویکھے سوئے ودی دا ارتھ مٹی ہوئی گل ادا ارتھ مایا دی بجائی ہوئی ساری لکائی وجگ وج رہی ہے بھاو تر رہی ہے پرماتما دی بجائی نہیں مایا دا جویں ٹول وجدا ہے اویں سنسار نچدا ہے پیا اور سچا ویکھے سوئے سچا واہگرو اس سنسار نو ویندا ہے کہ یہ میرے دسے حکم دے اتنے نہیں ترتے یہ مایا انوسار نچن لگ پے سارے نو دیکھتا ہے اور یہ بھی دیکھتا ہے کہ سب نے چھالا ماریاں سارے لوگ مایا دی شکتی لے کے ساری عمر بڑیاں بڑیاں چھالا مارتے ہیں پر اخیر نو پانی پھر پلا تھلے لنگتا ہے یعنی کہ موت کرتا کرے سو ہوئے وہ پھر قابو کر لیندا ہے کیونکہ وہ ہاتھ بڑے لمبے نے جے اُدے تو پہلا بھی اُدے ہتھاں وچ چلدا تے پھر جیون سفل ہو جاندا کرتا کرے سو ہوئے کیونکہ اگے جات نا جور ہے اگے دا ارتھ اس جیون تو بعد پرلوک دے اندر نہ کوئی جات نہ بندے دی طاقت کم دیندی کیونکہ اگے جیو نویں نویں دا ارتھ نویں لوک جیو دا ارتھ جی جتھے تو اگے جائے گا نا وہ اس طرح دا دیش ہوئے گا جتھے سارے نوے ہون گے بھاو تیرا جانو واقف کوئی نہیں ہونا تھے جی میں آپا کسے تھاں تے جانا ہوئے نا کسے دیش وچ آپا پہلا ہوتے اپنے متران نو کہہ دینے ابھی ساڈا پربند کرو اسی آ رہے ہیں وہ جانکار نے اتے ہو جاندا ہے پر اگے جیو نوے ستگرو کہندے نے جس گھر وچ تو موت تو بعد جانا ہے اتے تیرا اگے کوئی رشتے دار نہیں ہے نہ کسی نے تینوں پہچاننا ہے انہوں نے کاغذی کاروائی پوری ٹھوک کے کرنی بھی بندہ کی کر کے آیا وہ سارا حساب کتاب لینا ہے اتے کوئی جانکاری نہیں کوئی رشتے دار نہیں نہ اتے کوئی اپنا ایم ایل اے صاحب ہے جنہوں آپ رشوت دے کے کام کرا لوا گے اتے کچھ بھی نہیں چلتا اتنے سب کچھ چلتا ہے اگے جیو نوے اتے نوے لوگ نے بھاو نوی دنیا ہے ہور طرح کا سسٹم ہے جن کی لکھ ہے پت پوے چنگے سی کے پر جڑے لوگ ایتھے واہگرو دا حکم پہچان کے اس انوسار کرم کردے نے او اس تھان تے چنگے گنے جاندے نے اور انہاں لوکاں دی اوتھے پت انہاں دی عزت ور جاندی ہے تور کرم جنہاں کو تد پایا تا تنی خسم تے آیا ایتھے پھر حضور کرپا دے گھر وچ آئے کہن لگے جنہاں تے تو تروں کرپا کر دینا رحمت او خسم نو تیاؤندے نے پرماتما دا نام جپدے نے اینا جنتا کہ بس کچھ نہیں تد ویکھی جگت اپایا اے جڑے جیو نے اے بھی بچارے بے بس نے کچھ مایا دے ہتھ وچ چڑھ گئے کچھ پرماتما دے راہ تے تر پئے ویکھی دا ارتھ کئی طرح دے جیو کچھ اپنے پرانے کرم جڑے انہاں دے انوسار اگو نواں جیون اس طرح دا بتیت کردے نے اکنا نو تو میل لہیں ایک آپوں تو دکھوایا یہ تیرا ایک حکم ہی ہے کہ کئیاں نو تو اس حکم دوارہ اپنے چرنا نال میل لینا ہے تے کئیاں نو اپنے چرنا تو دور دین کر دینا ہے کھوایا دا ارتھ وچھوڑ دینا گر کرپا تے جانیا جتھے تد آپ بجایا پر اے جو کچھ اتے کیا گیا ہے اے سارا بڑا گمبھیر مسئلہ ہے اے دے بارے سمجھ آنی بہت اوکھی نہ اے سمجھایا جا سکتا ہے اے اودو سمجھ وچ آئے گا جدوں گر کرپا تے جانیا جدوں گرو دی کرپا ملے گی اودو سمجھ وچ آ جائے گی کہ اے سارا معاملہ کی ہے پرماتما نام کنہاں نوں دیندا ہے نام تو وانجے کنہاں نوں رکھدا ہے جوڑدا کنہاں نوں ہے وچھوڑدا کنہاں نوں ہے اے ساری باریک حالات دی سمجھ کیول اودو آ سکدی ہے جدوں منک خود نام نال جڑ جائے جتھے تد آپ بجایا بجایا دا ارتھ جتھے بجارت بجھی جائے سہج ہی سچ سمایا ایسا منک سہج سبائے اس سچ دے اندر لین ہو جاندا ہے سو گرو نانک صاحب نے ਇਸ ਸ਼ਬਦ ਦੇ ਵਿਚ ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਕਾਰਨ ਵਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਪਰਮਾਤਮਾ ਦੀ ਸਹਾਇਤਾ ਦੀ ਤੈਨੂੰ ਲੋੜ ਹੈ, ਤੂੰ ਆਪਣੇ ਆਪ ਖੁਦ ਕੁਝ ਨਹੀਂ ਕਰ ਸਕਦਾ, ਉਹਦੇ ਆਸਰੇ ਦੇ ਉੱਤੇ ਉਹਦੇ ਤਕੀਏ ਤੇ ਉਹਦੇ ਆਧਾਰ ਤੇ ਜੀਵਨ ਨੂੰ ਗੁਜ਼ਾਰ। ਸੋ ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜੁੜੀਏ, ਸਾਰਿਆਂ ਨੇ ਕਿਰਪਾਲਤਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਚੁੱਕਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।